ਸਤਨਾਮ ਵਾਹਿਗੁਰੂ ਸਾਹਿਬ ਜੀ। ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹਿ ਬਚਾਵਹੁ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਰੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕੋ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ। ਤੁਮਹਿ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹੁ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਜੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪਛਾ, ਸ੍ਰੀ ਅਸਤੁਜੁ ਕਰਿਓ ਰੱਛਾ। ਹੂਜੋ ਸਦਾ ਹਮਾਰੇ ਪਛਾ, ਸ੍ਰੀ ਅਸਤੁਜੁ ਕਰਿਓ ਰੱਛਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ, ਦੀਨ ਦੁਨੀਆਂ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਏਮਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦਾ ਵਿਚਾਰ ਅਧੀਨ ਪ੍ਰਕਰਨ ਆਪ ਜੀ ਨੇ ਸਰਵਣ ਕੀਤਾ ਹੈ। ਨਿਤਨੇਮ ਦੀਆਂ ਬਾਣੀਆਂ ਵਿੱਚੋਂ ਚੌਥੀ ਬਾਣੀ ਚੌਪਈ ਸਾਹਿਬ, ਜੋ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ, ਦਸਮ ਗ੍ਰੰਥ ਅੰਦਰ 73 ਬਾਣੀ ਵਿੱਚ ਸੁਭਾਏਮਾਨ ਹੈ। ਦੋ ਤੋਂ ਲੈ ਕੇ ਪੰਜ ਤੱਕ ਸ਼ੰਤ, ਇਹਨਾਂ ਦੀ ਵਿਚਾਰ ਅੱਜ ਸਾਂਝੀ ਕਰਾਂਗਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸ਼ਬਦਾਂ ਵਿੱਚ ਰੱਬ ਦੇ ਚਰਨਾਂ ਵਿੱਚ ਬੇਨਤੀ ਕੀਤੀ, ਅਰਦਾਸ ਕੀਤੀ ਹੈ ਕਿ ਮੇਰੇ ਜੀਵਨ ਦੇ ਜਿੰਨੇ ਵੀ ਦੁਸ਼ਟ ਹਨ, ਜਿਹੜੀਆਂ ਮੇਰੀਆਂ ਰੁਕਾਵਟਾਂ ਹਨ, ਜੋ ਜ਼ਿੰਦਗੀ ਵਿੱਚ ਵਿਘਨ ਨੇ, ਬੇਨਤੀ ਕਰਦੇ ਨੇ ਸਾਰੀਆਂ ਰੁਕਾਵਟਾਂ ਨੂੰ, ਸਾਰੇ ਵਿਘਨਾਂ ਨੂੰ, ਸਾਰੇ ਦੁਸ਼ਟਾਂ ਨੂੰ। ਤੁਸੀਂ ਘਾਵੋ ਦਾ ਅਰਥ ਹੈ ਮਾਰ ਦਿਓ, ਖਤਮ ਕਰ ਦਿਓ, ਹੱਥ ਦੇ ਕੇ ਮੇਰੀ ਰੱਖਿਆ ਕਰੋ, ਉਹਨਾਂ ਨੂੰ ਤੁਸੀਂ ਮਾਰ ਦਿਓ। ਫਿਰ ਅੱਗੇ ਇੱਕ ਗੱਲ ਕਹੀ, ਕਹਿੰਦੇ ਮੇਰਾ ਪਰਿਵਾਰ ਜਿਹੜਾ ਹੈ ਸੁਖੀ ਵਸਣਾ ਚਾਹੀਦਾ। ਉਹ ਪਰਿਵਾਰ ਕਿਹੜਾ ਹੈ? ਅੱਗੇ ਉਹਦੀ ਖਬਰ ਦਿੱਤੀ, ਕਹਿੰਦੇ ਜਿੰਨੇ ਸੇਵਕ ਨੇ ਗੁਰੂ ਨਾਨਕ ਦੇ ਘਰ ਦੇ ਤੇ ਜਿਤਨੇ ਸਿੱਖ ਨੇ, ਇਹਨਾਂ ਦੀ ਤੁਸੀਂ ਰੱਖਿਆ ਕਰੋ। ਮਨੁੱਖੀ ਜੀਵਨ ਵਿੱਚ ਕਈ ਪ੍ਰਕਾਰ ਦੇ ਵਿਘਨ ਨੇ, ਔਰ ਅਰਦਾਸ ਬਾਣੀ ਵਿੱਚ ਉਸੇ ਢੰਗ ਨਾਲ ਕੀਤੀ ਗਈ, ਰੱਖਿਆ ਕਰਨ ਦੀ ਗੱਲ ਕੀਤੀ ਗਈ ਹੈ। तन की रखिया सिख जरूर मंगदा, क्योंकि तन दे नाल ही सब कुछ है। सब तो पहली तो शरीर की रखिया है, शरीर की तंदुरुस्ती है, क्योंकि शरीर ही माध्यम है। जे किसी ने नाम जपना है, बाणी पढ़नी है, सिमरन करना है, जां उन्हें बाहर किरत करनी है, संसार दे काम करने ने, कुछ भी करना है, अध्यात्म विच करना है ते भावे पदार्थ विच करना है, कोई भी काम करना है ते सब तो पहली गल उहदे विच ए जरूरत पैगी कि मेरा शरीर जेड़ा वो तंदुरुस्त होवे। वो ते गल अगली है ना, जिथे गुरु साहब ने एक जग्यासु का यह भी जिक्र किया है कि जे मेरे उत्ते राहु ते केतु दोवें ग्रह लागू हो जान, दोवें ग्रह लागू हो जान, फिर भी मैं बंदगी करनी नहीं छड़ांगा। ये श्री राग दी माझ दी वार विच इस तरह के शलोक गुरु साहब ने कहे ने, वे जिन्ना मर्जी दुख आ जाए, सुख आ जाए, अमीरी आवे गरीबी, पर वो ते एक इस तरह दे मनुख दी दशा है जेड़ा मर्जी बड़ा है, जेड़ा परपक्व हो चुका है, जो कुर्बानी कर सकता है, पर फिर भी उन्हूं रखिया दे अरदास दी लोड़ पैंदी कि मेरी राखी करो, मैनू इस दुख तो इन्ना को जरूर बचाओ। एक तो वो ने जिदे विच साडे वर्गे संसारी जीव ने जिहड़े कहिंदे दुख आउणा ही नहीं चाहीदा, इह और जरूरी भी है, शरीरक तौर ते मैनू दुख नहीं लगना चाहीदा, ते कुदरती तौर ते है कई बारी शरीर दे नाल इस तरह दे कर्म कीते हुंदे ने जिहड़े बिलकुल उहनां नूं साफ नहीं कीता जा सकदा, कुछ ना कुछ दा हिस्सा भुगतना पैंदा है। मैं इत्थे इक उदाहरण दिआं, भावें जिमीदार किन्ना सियाणा है, जे जमीन विच थोड़ा जा कलर है ते असर ते पै गए, जेड़ी थां तो जेड़े शरीर दे विच इन्ने कर्म कीते गए ने, जिस शरीर दे नाल कीते ने सुरत दे उत्ते धब्बे पै गए ने, बलूंदरी गई सुरत, हुण उत्थे इन्नी जल्दी रस नहीं आएगा। ख्याल रख, ये कदी सोचना ध्यान विच कि एक शरीर जेड़ा है बड़ी लंबी बीमारी तो उठा, दो साल बेड ते रहा है, उदा इलाज चलता रहा, उदे उत्ते बड़े एक्सपीरियंस डॉक्टर ने कीते ने, और बीमार रहा है, दवाइयां शरीर विच भेजिया गई ने, भावे के बीमारी चली गई है, तुर फिर लैंदा है, खा पी लैंदा है, पर वो आम उन्हां शरीरां वाला रस नहीं उहदे विच शरीर विच बनेगा इन्नी जल्दी, क्योंकि शरीर दे खून दे विच अजे दवाइयां दा असर है, वो कदी शरीर नूं जलन कर दिंदियां ने, कदी उहनूं सिर नूं दर्द हुंदी है, कदी किते कोई हथ पैर डेड हुंदा है, थोड़ा जिहा खून दा दौरा रुकदा है, कई कुछ होएगा, क्योंकि उहदे विच इक बीमारी दे नाल संघर्ष चलिया है, उस बीमारी नूं कढ़िया गया उत्थों, ते उस संघर्ष का प्रभाव उस शरीर ते उहदे विच रस नहीं इन्नी जल्दी आएगा, भुख ठीक नहीं लगेगी, नींद पूरी नहीं आएगी। इसे तरह जदों कोई शरीर संसार दी दुनिया नूं दे राह नूं छड के अपने आप नूं शोधण दा यतन करदा है, गुरु दे मार्ग ते तुरदा है, ते उत्थे जे उह चाहे भी हुण मैं अज अमृत छकिया जां मैनूं साल हो गया ते अज ही मैनूं रस आउणा चाहीदा है, आ भी सकदा है गुरु कृपा करे, पर मुमकिन नहीं, जरूरी नहीं है। यह जरूरी नहीं भी रस, क्योंकि जेड़ी दुनिया विचों लंघ के आया अजे शरीर विच उहदियां धारियां पईयां होईयां ने, उहदियां लीकां पईयां होईयां ने, उहदा प्रभाव है। इस करके गुरु साहिब ने कहा, तूं गुरु दा हुक्म मन, तेनू पांच प्यारियां ने क्या की है तू वह करना है, एदा रिजल्ट की निकलता है, एदे बारे फिक्र ना करया कर, क्योंकि सानू पता ही नहीं। एदा पता करन लई ते बड़ा लंबा समा चाहिदा ना, जे को मरीज कवे डॉक्टर साहब पहला दसो बुखार किवें बनता है, ये जिहड़ी दवाई तुसी दे रहे हो ये किवें बनदी है, ਤੇ ਉਹਦੀ ਇੱਕ ਮਜਬੂਰੀ ਹੋਵੇਗੀ, ਉਹ ਕਹਿਣਗੇ ਵੀ ਫਿਰ ਤੂੰ ਪਹਿਲਾਂ 15-20 ਸਾਲ ਲਾ ਇਹ ਸਿੱਖਣ ਵਾਸਤੇ, ਕੋਰਸ ਕਰਨਾ ਪਏਗਾ, ਫਿਰ ਤੈਨੂੰ ਸਮਝ ਆਵੇ ਵੀ ਫਿਰ ਤੂੰ ਦਵਾਈ ਲਈ ਤੇ, ਪਰ ਇੰਨੇ ਚਿਰ ਨੂੰ ਤੂੰ ਮਰ ਜਾਏਗਾ, ਕਿਉਂ 15 ਸਾਲ ਤੂੰ ਖੋਜ ਕਰੇਗਾ, ਇੰਨੇ ਚਿਰ ਨੂੰ ਤੇਰੀ ਮੌਤ ਹੋ ਜਾਏਗੀ। ਇਸ ਕਰਕੇ ਗੁਰੂ ਦੇ ਚਰਨ ਫੜਨ ਦਾ ਮਤਲਬ ਹੈ ਵੀ ਸਿੱਖ ਪੁੱਛੇ ਨਾ ਵੀ ਕਿਉਂ ਕਰਨਾ, ਔਰ ਇਹ ਵੀ ਨਾ ਆਸ ਰੱਖੇ ਵੀ ਕੀਤਿਆਂ ਹੋਏਗਾ ਕੀ, ਨਹੀਂ ਬਸ ਕਰਨਾ। ਗੁਰ ਕਹਿਆ ਸਾਕਾਰ ਕਮਾਵੋ, ਗੁਰੂ ਨੇ ਜੋ ਕੁਝ ਕਿਹਾ ਉਹਨੂੰ ਕਰੀ ਚੱਲ, ਉਹਨੂੰ ਪਤਾ ਹੈ, ਉਹਨੇ ਤਜਰਬੇ ਕੀਤੇ ਨੇ। ਗੁਰੂ ਨੇ 500 ਸਾਲ, ਗੁਰੂ ਗ੍ਰੰਥ ਸਾਹਿਬ ਜੀ ਨੇ 500-700 ਸਾਲ ਦੇ ਤਜਰਬੇ ਕੀਤੇ ਨੇ। ਤੂੰ ਅੱਜ ਕਵੇਂ ਵੀ ਜੋ ਕੁਝ ਤੁਹਾਡੇ ਵਿੱਚ ਲਿਖਿਆ ਉਹ ਪਹਿਲਾਂ ਮੈਨੂੰ ਤਜਰਬਾ ਕਰਕੇ ਦਿਖਾਓ, ਤੇ ਕਿਵੇਂ ਹੋ ਸਕੇਗਾ? ਇਸ ਤਰ੍ਹਾਂ ਨਹੀਂ ਹੋ ਸਕਦਾ। ਗੁਰ ਕਹਿਆ ਸਾਕਾਰ ਕਮਾਵੋ, ਜਿਵੇਂ ਗੁਰੂ ਨੇ ਕਿਹਾ ਉਸੇ ਤਰ੍ਹਾਂ ਤੁਰੀ ਚੱਲ। ਤੈਨੂੰ 5 ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਜੋ ਕੁਝ ਹੁਕਮ ਕੀਤਾ ਨਾ, ਵੀ ਤੂੰ ਇਸ ਵੇਲੇ ਜਾਗਣਾ, ਇਹ ਬਾਣੀ ਪੜ੍ਹਨੀ, ਇਸ਼ਨਾਨ ਕਰਨਾ, ਇਸ ਤਰ੍ਹਾਂ ਬੋਲਣਾ, ਇਸ ਤਰ੍ਹਾਂ ਵੇਖਣਾ ਹੈ, ਇਹ ਸੁਣਨਾ ਹੈ, ਖਾਣਾ ਪੀਣਾ ਹੈ, ਇਸ ਤਰ੍ਹਾਂ ਸੋਚਣਾ ਹੈ ਅੰਦਰੋਂ, ਇਸ ਤਰ੍ਹਾਂ ਬਾਜ਼ਾਰ ਵਿੱਚ ਲੈਣ ਦੇਣ ਕਰਨਾ ਹੈ, ਇਸ ਤਰ੍ਹਾਂ ਗੁਰੂ ਨਾਲ ਪਿਆਰ ਕਰਨਾ ਹੈ, ਇਸ ਤਰ੍ਹਾਂ ਨਾਮ ਜਪਣਾ, ਉਹਨੂੰ ਕਰੀ ਜਾ, ਬਸ ਕਰੀ ਚੱਲ, ਕਰੀ ਚੱਲ। ਤੇ ਜਿੱਦਣ ਸਿੱਖ ਇਹਨਾਂ ਕਰਨ ਦੇ ਉੱਤੇ ਵਿਸ਼ਵਾਸ ਕਰ ਲੈਂਦਾ ਵੀ ਮੇਰੇ ਗੁਰੂ ਨੇ ਕਿਹਾ ਮੈਂ ਕਰਨਾ ਹੀ ਕਰਨਾ, ਨਤੀਜੇ ਦਾ ਸਿੱਟਾ ਨਹੀਂ, ਸਿੱਟੇ ਚਾਹੁੰਦਾ ਹੀ ਨਹੀਂ, ਨਤੀਜਾ ਹੀ ਨਹੀਂ ਚਾਹੁੰਦਾ, ਤੇ ਉਸ ਦਿਨ ਉਹਦੀ ਜ਼ਿੰਦਗੀ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ, ਕਿਉਂਕਿ ਉਹ ਸਿੱਖ ਬਣ ਗਿਆ। ਸਿੱਖ ਦਾ ਮਤਲਬ ਜੋ ਚਾਹੁੰਦਾ ਨਹੀਂ, ਜੋ ਕਰੀ ਜਾਂਦਾ ਹੈ। ਅਸਿੱਖ ਦਾ ਮਤਲਬ ਕੀ ਹੈ? ਜੋ ਚਾਹੁੰਦਾ ਹੈ ਕਰਦਾ ਘੱਟ ਹੈ, ਸੇਵਾ ਥੋੜੀ, ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੂੰ ਬਹੁਤਾ। ਤੇ ਮੈਂ ਗੱਲ ਕਰ ਰਿਹਾ ਸੀ ਸਰੀਰ ਦੀ ਰੱਖਿਆ, ਇਹ ਵੀ ਧਾਰਮਿਕ ਬੰਦੇ ਨੂੰ ਲੋੜੀਦੀ ਹੈ, ਔਰ ਪਹਿਲੀ ਹੈ ਸਰੀਰ ਦੀ ਰੱਖਿਆ, ਉਹਦੇ ਤੋਂ ਬਾਅਦ ਫਿਰ ਗੁਰੂ ਸਾਹਿਬ ਨੇ ਕਿਹਾ ਮੇਰੇ ਮਨ ਦੀ ਰੱਖਿਆ ਕਰ। ਇਹ ਅਰਦਾਸ ਸਿੱਖ ਵੀ ਕਰ ਸਕਦਾ, ਮੇਰੇ ਸਰੀਰ ਦੀ ਵੀ ਰੱਖਿਆ ਕਰੋ। ਹੁਣ ਉਸ ਮਨ ਦੀ ਰੱਖਿਆ ਕਰੋ ਜਿਸ ਮਨ ਨੇ ਤੁਹਾਨੂੰ ਯਾਦ ਕਰਨਾ, ਜਿਸ ਮਨ ਨੇ ਤੁਹਾਡੀ ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ, ਉਸ ਮਨ ਦੀ ਤੁਸੀਂ ਰਾਖੀ ਕਰਨੀ ਹੈ, ਉਹਨੂੰ ਗਲਤ ਰਾਹ ਤੇ ਜਾਣ ਤੋਂ ਤੁਸੀਂ ਰੋਕਣਾ, ਅੰਦਰੋਂ ਕਿਤੇ ਹੰਕਾਰ ਦਾ ਬੂਟਾ ਨਾ ਉੱਗ ਪਵੇ, ਅੰਦਰੋਂ ਕਿਤੇ ਮੈਂ ਮੇਰੀ ਨਾ ਜਨਮ ਲੈ ਪਵੇ। ਇਹਨੂੰ ਕਹਿੰਦੇ ਮਨ ਰੱਖਿਆ, ਤਨ ਰੱਖਿਆ, ਮਨ ਰੱਖਿਆ, ਤੇ ਅਗਲੀ ਹੈ ਧਨ ਰੱਖਿਆ। ਮੈਂ ਸੰਸਾਰ ਵਿੱਚ ਰਹਿਣਾ ਹੈ, ਸੰਸਾਰ ਵਿੱਚ ਜਿਹੜਾ ਕੰਮ ਕਰਨਾ ਹੈ, ਕਾਰੋਬਾਰ ਕਰਨਾ ਹੈ, ਉਹਦੇ ਵਿੱਚ ਮੇਰੀ ਸਹਾਇਤਾ ਨਾ ਕਰੀ, ਸਹਾਇਤਾ ਕਰੀ, ਕਿਉਂਕਿ ਉਸ ਕਾਰਜ ਦੇ ਅੰਦਰ ਜੇ ਮੇਰੇ ਜੀਵਨ ਵਿੱਚ ਰੋਜ਼ੀ ਰੋਟੀ ਦਾ ਵਿਸ਼ੇ ਬਣਿਆ ਰਿਹਾ ਤੇ ਮੈਂ ਤੈਨੂੰ ਯਾਦ ਕਿਹੜੇ ਵੇਲੇ ਕਰਾਂਗਾ। ਇਹ 3 ਅਰਦਾਸਾਂ ਚੌਪਈ ਦੇ ਵਿੱਚ ਕੀਤੀਆਂ ਗਈਆਂ ਨੇ। ਚੌਪਈ ਇੱਕ ਇਸ ਤਰ੍ਹਾਂ ਦੀ ਬਾਣੀ ਹੈ, ਜੇ ਇਉਂ ਕਹੀਏ, ਖੈਰ ਇਹਨੂੰ ਪੜ੍ਹਨਾ ਹੀ ਚਾਹੀਦਾ। ਚੌਪਈ ਸਾਹਿਬ ਇੱਕ ਇਸ ਤਰ੍ਹਾਂ ਦੀ ਬਾਣੀ ਹੈ ਕਿ ਜਿਹੜੀ ਡਾਇਰੈਕਟ ਇੰਜੈਕਸ਼ਨ ਉਸੇ ਵੇਲੇ ਰਿਜ਼ਲਟ ਦਿੰਦੀ ਹੈ, ਬਹੁਤਾ ਉਡੀਕਣਾ ਨਹੀਂ ਪੈਂਦਾ। ਜਿਨ੍ਹਾਂ ਨੇ ਇਹਨੂੰ ਕਮਾਇਆ ਕੀਤਾ ਹੈ, ਇਹ ਬੜੀ ਜਲਦੀ ਅਸਰ ਵਿਖਾਉਣ ਵਾਲੀ ਬਾਣੀ ਹੈ, ਬਹੁਤਾ ਸਮਾਂ ਨਹੀਂ ਲਾਉਂਦੀ। ਹਾਂ, ਪੜ੍ਹਨ ਵਾਲੇ ਦੀ ਭਾਵਨਾ ਸ਼ੁੱਧ ਹੋਣੀ ਚਾਹੀਦੀ। ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਮੇਰੇ ਸਾਰੇ ਦੁਸ਼ਟਾਂ ਨੂੰ ਘਾਵੋ, ਅੰਦਰੋਂ ਮਾਰ ਦਿਓ, ਬਾਹਰਲਿਆਂ ਨੂੰ ਵੀ ਮਾਰੋ ਤੇ ਅੰਦਰਲਿਆਂ ਨੂੰ ਵੀ ਮਾਰੋ। ਮੈਂ ਕਿਉਂਕਿ ਅਜੇ ਬਹੁਤ ਬਾਣੀ ਪਈ ਹੈ, ਵਿੱਚ ਥੋੜੇ ਜਿਹੇ ਦਿਨ ਬਾਹਰਲੇ ਦੁਸ਼ਟਾਂ ਦੀ ਵੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ। ਅਜੇ ਪਹਿਲਾਂ ਆਪਾਂ ਉੱਥੋਂ ਤੁਰੀਏ ਜਿਹੜੀ ਜੜ ਹੈ, ਅੰਦਰ ਦੁਸ਼ਮਣ ਨੇ। ਮੈਂ ਇੱਥੇ ਇੱਕ ਸ਼ਬਦ ਸਾਂਝਾ ਕਰਾਂ, ਅੰਦਰ ਇਕੱਲੇ ਆਪ ਨਹੀਂ ਦੁਸ਼ਮਣ, ਉਹ ਦੁਸ਼ਮਣਾਂ ਦਾ, ਵਿਕਾਰਾਂ ਦਾ ਪਰਿਵਾਰ ਵੀ ਨਾਲ ਏ। ਤੇ ਬਚਨ ਕੀਤੇ ਗਏ, ਜਿਸ ਦਿਨ ਗੁਰੂ ਨੇ ਨਜ਼ਰ ਕੀਤੀ, ਕਿਰਪਾ ਕਰ ਦਿੱਤੀ, ਅੰਦਰਲੇ ਜਿਹੜੇ ਦੁਸ਼ਟ ਸਨ, ਅੰਦਰਲੇ ਜਿਹੜੇ ਵਿਕਾਰ ਸਨ, ਸਮੇਤ ਪਰਿਵਾਰ ਦੇ ਮੇਰੇ ਗੁਰੂ ਨੇ ਉਹਨਾਂ ਨੂੰ ਵਿੱਚੋਂ ਮਾਰ ਕੇ ਕੱਢ ਕੇ ਬਾਹਰ ਕਰ ਦਿੱਤਾ। ਆ ਇੱਕ ਬੜਾ ਪਿਆਰਾ ਸ਼ਬਦ ਹੈ ਜਿਹੜਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਦੇ ਰੂਪ ਵਿੱਚ ਕੀਤਾ ਗਿਆ। ਕਿਉਂਕਿ ਜਦੋਂ ਅਸੀਂ ਇਹ ਸ਼ਬਦ ਕਹਿੰਦੇ ਹਾਂ ਨਾ, ਗੁਰੂ ਨਾਨਕ ਦੇ ਚਰਨਾਂ ਦੀ ਓਟ ਹੈ, ਗੁਰੂ ਰਾਮਦਾਸ ਦੇ ਚਰਨਾਂ ਦੀ ਓਟ ਹੈ, ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਅਰਦਾਸ ਸੀ ਤੇ ਇਹਨੂੰ ਵੱਖਰਾ ਨਾ ਸਮਝਣਾ। ਇਹ ਇੱਕ ਅਗਨੀ ਹੈ ਜਿਹੜੀ ਕਈ ਦੇਵਿਆਂ ਵਿੱਚ ਬਲ ਰਹੀ ਹੈ, ਇੱਕੋ ਹੀ ਜੋਤ ਹੈ। ਜੋਤ ਉਹ ਆ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ, ਇਹਦਾ ਵੱਖਰਾ ਭਾਵ ਨਹੀਂ ਕਿ ਅਸੀਂ ਗੁਰੂ ਰਾਮਦਾਸ ਜੀ ਨੂੰ ਮੰਨਦੇ ਹਾਂ ਅਸੀਂ ਉਹਨਾਂ ਦਾ ਜ਼ਿਆਦਾ ਨਾਮ ਲੈਂਦੇ ਹਾਂ, ਨਹੀਂ। ਹੁਣ ਇਸ ਸ਼ਬਦ ਦੇ ਵਿੱਚ ਗੁਰੂ ਦੀ ਮਹਿਮਾ ਕੀਤੀ ਗਈ, ਸ਼ਬਦ ਦੀ ਮਹਿਮਾ ਕੀਤੀ ਗਈ ਵੀ ਸ਼ਬਦ ਸਰੂਪ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕੀਤੀ ਗਈ। ਬਚਨ ਸ਼ੁਰੂ ਹੁੰਦਾ ਹੈ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ੍ਹਾਂ ਸਵਾਰਿਆ। ਇਹ ਦੋ ਸ਼ਬਦ ਨੇ, ਸਿਰਿਆ ਦਾ ਅਰਥ ਸ਼ੁਰੂ ਕਰਨਾ, ਸਵਾਰਿਆ ਦਾ ਅਰਥ ਪੂਰਾ ਕਰ ਦੇਣਾ, ਦੋ ਗੱਲਾਂ ਨੇ। ਕਿਉਂਕਿ ਹਰ ਇੱਕ ਕਾਰਜ ਦੇ ਦੋ ਹਿੱਸੇ ਨੇ, ਇੱਕ ਹਿੱਸਾ ਉਹਦੀ ਸ਼ੁਰੂਆਤ ਉਹਦੀ ਨੀਂਹ ਰੱਖਣੀ, ਇੱਕ ਹਿੱਸਾ ਉਹਨੂੰ ਪੂਰਾ ਕਰ ਦੇਣਾ। ਕੋਈ ਮਕਾਨ ਲਵੋ, ਕੋਈ ਕੱਪੜਾ ਲਵੋ, ਕੋਈ ਰੋਟੀ ਲਵੋ, ਕੋਈ ਕੁਝ ਵੀ ਕਵੋ, ਇੱਕ ਉਹਦੀ ਆਰੰਭਤਾ ਹੈ ਤੇ ਇੱਕ ਉਹਦੀ ਸਮਾਪਤੀ ਹੈ। ਆਰੰਭਤਾ ਨੂੰ ਕਹਿੰਦੇ ਨੇ ਸਿਰਜਣਾ ਸ਼ੁਰੂ ਕਰਨੀ ਤੇ ਸਮਾਪਤੀ ਨੂੰ ਕਹਿੰਦੇ ਨੇ ਸਵਾਰ ਕੇ ਸਮਾਪਤੀ ਕਰ ਦੇਣਾ। ਇਹ ਦੋਵੇਂ ਸ਼ਬਦ ਇੱਕ ਜਗਿਆਸੂ ਆਪਣੇ ਜੀਵਨ ਦੀ ਵੇਦਨਾ ਦੱਸਦਾ ਜਿਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਪਿਆਰ ਕੀਤਾ, ਜਿਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਮੋਹ ਕੀਤਾ, ਸ਼ਬਦ ਨਾਲ ਪ੍ਰੀਤ ਪਾਈ, ਬਾਣੀ ਨਾਲ ਸਨੇਹ ਲਾਇਆ, ਉਹਨੂੰ ਕੀ ਹੋਇਆ? ਕਹਿੰਦੇ ਮੇਰੇ ਗੁਰੂ ਰਾਮਦਾਸ ਜੀ ਨੇ ਜਿੱਦਣ ਮੈਂ ਉਹਦੀ ਸ਼ਰਨ ਵਿੱਚ ਗਿਆ ਪਹਿਲਾਂ ਉਹਨੇ ਮੇਰੀ ਜ਼ਿੰਦਗੀ ਦੀ ਆਰੰਭਤਾ ਕਰ ਦਿੱਤੀ, ਸਿਰਜਣ ਸ਼ੁਰੂ ਕਰ ਦਿੱਤਾ, ਨਵਾਂ ਬਣਾਇਆ ਮੈਨੂੰ। ਸਿਰਜਣਾ ਦਾ ਅਰਥ ਇੱਕ ਇੱਕ ਇੱਟ ਕਰਕੇ ਰੱਖੇ ਜਾਣੇ। ਗੁਰੂ ਬੜੀ ਮਿਹਨਤ ਕਰਦਾ ਸਿੱਖ, ਸਿੱਖ ਨੂੰ ਬਣਾਉਣ ਵਾਸਤੇ ਨਾ, ਨਵਾਂ ਪੈਦਾ ਕਰਨ ਵਾਸਤੇ, ਨਵੀਂ ਬਿਲਡਿੰਗ ਬਣਾਉਣ ਵਾਸਤੇ ਸਿੱਖ ਦੇ ਜੀਵਨ ਦੀ ਬੜੀ ਮਿਹਨਤ ਕਰਨੀ ਪੈਂਦੀ ਹੈ। ਗੁਰੂ ਨੂੰ ਇੱਕ ਇੱਕ ਇੱਟ ਰੱਖਣੀ ਪੈਂਦੀ ਸਿੱਧੀ ਕਰਕੇ, ਇੱਕ ਇੱਕ ਧਿਆਨ ਰੱਖਣਾ ਪੈਂਦਾ ਹੈ। ਤੇ ਇੱਕ ਜਗਿਆਸੂ ਆਪਣੇ ਜੀਵਨ ਦੀ ਦਸ਼ਾ ਦੱਸਦਾ ਹੈ, ਕਹਿੰਦੇ ਮੇਰੇ ਗੁਰੂ ਰਾਮਦਾਸ ਜੀ ਨੇ ਪਹਿਲਾਂ ਮੇਰੀ ਸਿਰਜਣਾ ਸ਼ੁਰੂ ਕੀਤੀ। ਸਿਰਜਣਾ ਦਾ ਅਰਥ ਹੈ ਮੇਰੇ ਪਹਿਲੇ ਜੀਵਨ ਨੂੰ ਤੋੜ ਦਿੱਤਾ, ਮੇਰੇ ਅੰਦਰ ਜਿਹੜੇ ਪੰਜ ਵਿਕਾਰ ਈਰਖਾ ਦੁਵੇਸ਼ ਆਦਿਕ ਸਨ, ਪੁਰਾਣਾ ਘਰ ਸੀ ਮੇਰਾ, ਪੁਰਾਣੀ ਬਿਲਡਿੰਗ ਸੀ ਮੇਰੀ ਮਨ ਦੀ, ਮੇਰੇ ਜੀਵਨ ਦਾ ਪੁਰਾਣਾ ਘਰ ਤੋੜਿਆ ਪਹਿਲਾਂ ਗੁਰੂ ਨੇ। ਗੁਰੂ ਵਿੱਚ ਸਮਰੱਥ ਹੈ, ਗੁਰੂ ਕੱਲਾ ਨਹੀਂ ਬਣਾਉਂਦਾ, ਪਹਿਲਾਂ ਤੋੜਦਾ ਵੀ ਹੈ। ਅਸੀਂ ਤੇ ਕੱਲਾ ਬਣਾਉਣਾ ਚਾਹੁੰਦੇ ਹਾਂ, ਇਕੱਲਾ ਹੀ ਪਹਿਲਾਂ ਤੋੜਦਾ ਹੈ। ਇਹ ਰਾਹ ਹੀ ਇਸ ਤਰ੍ਹਾਂ ਦਾ ਹੈ, ਕਿਉਂਕਿ ਉਹਦੇ ਬਾਰੇ ਸ਼ਬਦ ਵਰਤੇ ਨੇ ਉਹ ਭੰਨਣ ਘੜਨ ਸਮਰੱਥ, ਘੜਿਆ ਤਾਂ ਹੀ ਜਾਏਗਾ ਨਾ ਜੇ ਭੰਨੇਗਾ। ਤੁਸੀਂ ਵੇਖੋ ਇੱਕ ਆਦਮੀ ਆਪਣਾ ਕੜਾ ਲੈ ਕੇ ਸੁਨਾਰ ਕੋਲ ਜਾਂਦਾ, ਉਹਦੇ ਕੋਲ ਗਿਆ, ਉਹਨੂੰ ਕਹਿੰਦਾ ਵੀ ਮੈਨੂੰ ਇਹਦੀ ਮੁੰਦਰੀ ਬਣਾ ਦੇ, ਕੜਾ ਫੜ, ਮੈਂ ਇਹ ਨਹੀਂ ਚਾਹੁੰਦਾ, ਜਾਂ ਟੁਕੜਾ ਲੈ ਲੋਹੇ ਦਾ, ਇਹਨੂੰ ਇਹਦੀ ਮੈਨੂੰ ਤੂੰ ਜੰਜੀਰੀ ਬਣਾ ਦੇ। ਤੇ ਉਹਨੇ ਜਦੋਂ ਫੜੀ ਤੇ ਉਹਨੇ ਸਭ ਤੋਂ ਪਹਿਲਾਂ ਕੀ ਕਰਨਾ, ਉਹਨੂੰ ਤੋੜਨਾ ਹੈ ਨਾ, ਤਾਂ ਹੀ ਬਣੇਗੀ ਨਾ ਨਵੀਂ। ਤੇ ਉਹਨੇ ਜਦੋਂ ਤੋੜਨਾ ਸ਼ੁਰੂ ਕੀਤਾ ਤੇ ਉਹਨੇ ਅੱਗੋਂ ਹੱਥ ਕਰ ਲਿਆ, ਕਹਿਣ ਲੱਗਾ ਤੋੜੀ ਨਾ ਇਹਨੂੰ, ਇਹਨੂੰ ਤੋੜਨਾ ਵੀ ਨਹੀਂ ਤੇ ਨਵਾਂ ਵੀ ਬਣਾ ਦੇ। ਉਹ ਜਿਹੜਾ ਸੁਨਿਆਰ ਹੈ, ਸੋਨੇ ਦਾ ਕਾਰੀਗਰ ਹੈ, ਉਹ ਮੱਥੇ ਤੇ ਹੱਥ ਧਰ ਕੇ ਬੈਠ ਗਿਆ ਵੀ ਹੁਣ ਇਹਨੂੰ ਕੀ ਸਮਝਾਵਾਂ ਵੀ ਜੇ ਬਣਾਉਣਾ ਹੁੰਦਾ ਪਹਿਲਾਂ ਤੋੜਨਾ ਪੈਂਦਾ। ਸ਼ਾਇਦ ਅਸੀਂ ਵੀ ਇਸੇ ਤਰ੍ਹਾਂ ਗੁਰੂ ਨਾਨਕ ਦੇ ਘਰ ਵਿੱਚ ਚਾਹੁੰਦੇ ਹਾਂ ਟੁੱਟੇ ਕੁਝ ਨਾ ਸਾਡੇ ਵਿੱਚੋਂ, ਟੁੱਟਣਾ ਨਹੀਂ ਚਾਹੁੰਦੇ ਅਸੀਂ, ਟੁੱਟੇ ਸਾਡੇ ਵਿੱਚੋਂ ਕੁਝ ਨਾ ਬਣ ਵੀ ਜਾਈਏ। ਹਜ਼ੂਰ ਨੇ ਕਿਹਾ ਨਹੀਂ, ਪਹਿਲਾਂ ਤੈਨੂੰ ਗੁਰੂ ਨੇ ਭੰਨਣਾ ਹੈ, ਭੰਨਣ ਭੰਨੇਗਾ ਤੇ ਤਾਂ ਹੀ ਘੜਿਆ ਜਾਏਗਾ, ਤੁਸੀਂ ਦੂਰ ਨਾ ਜਾਓ। ਕਈ ਵਾਰੀ ਬਣੀਆਂ ਚੀਜ਼ਾਂ ਨੂੰ ਫਿਰ ਭੰਨਣਾ ਪੈਂਦਾ ਬਣਾਉਣ ਵਾਸਤੇ। ਆ ਤੁਸੀਂ ਕਦੇ ਕਿਸੇ ਕੱਪੜੇ ਸਿਉਣ ਵਾਲੇ ਟੇਲਰ ਦੀ ਦੁਕਾਨ ਵਿੱਚ ਜਾਣਾ, ਜਿਉਂ ਹੀ ਤੁਸੀਂ ਉਹਦੇ ਕਮਰੇ ਵਿੱਚ ਦਾਖਲ ਹੋਵੋਗੇ, ਛੋਟੀਆਂ ਛੋਟੀਆਂ ਲੀਰਾਂ ਉਹਦੇ ਕਮਰੇ ਵਿੱਚ ਕੱਟੀਆਂ ਪਈਆਂ ਹੋਣਗੀਆਂ, ਢੇਰ ਲੱਗੇ ਹੋਣਗੇ, ਤੇ ਵੇਖ ਕੇ ਖਿਆਲ ਆਵੇਗਾ ਵੀ ਇਹਨੂੰ ਪੁੱਛੀਏ ਵੀ ਤੂੰ ਕੱਪੜੇ ਦੀ ਇੰਨੀ ਦੁਰਦਸ਼ਾ ਕਿਉਂ ਕੀਤੀ ਏ, ਇਹਨੂੰ ਛੋਟਾ ਛੋਟਾ ਕਰਕੇ ਕੀਮਾ ਕੀਮਾ ਇਹਦਾ ਬੰਦ ਬੰਦ ਕਿਉਂ ਕੱਟਿਆ? ਤੇ ਉਹ ਜਵਾਬ ਦੇਗਾ ਕੁਝ ਬਣਾਉਣ ਵਾਸਤੇ ਇਸ ਤਰ੍ਹਾਂ ਕਰਨਾ ਪੈਂਦਾ ਹੈ, ਥੋੜਾ ਥੋੜਾ ਲਾਉਣਾ ਪੈਂਦਾ, ਥੋੜਾ ਥੋੜਾ ਕੱਟਣਾ ਪੈਂਦਾ। ਇਸ ਤਰ੍ਹਾਂ ਜੀਵਨ ਨੂੰ ਕੱਟ ਕੱਟ ਕੇ ਬਣਾਉਂਦਾ ਹੈ। ਤੇ ਤੁਸੀਂ ਮਕਾਨ ਬਣਦੇ ਨੂੰ ਕਦੀ ਵੇਖਣਾ, ਇੱਕ ਰਾਜ ਮਿਸਤਰੀ ਹੈ, ਕਾਰੀਗਰ ਹੈ, ਉਹ ਇੱਟਾਂ ਲਾਉਂਦਾ ਲਾਉਂਦਾ ਕਈ ਵਾਰੀ ਮਜਬੂਰੀ ਬਸ ਸਾਬਤ ਇੱਟ ਨੂੰ ਅੱਧ ਵਿੱਚੋਂ ਭੰਨ ਦਿੰਦਾ ਹੈ, ਤੋੜਨਾ ਪੈਂਦਾ। ਜ਼ਰੂਰੀ ਹੈ? ਉਹਨੂੰ ਪੁੱਛੋ ਇੰਨੀ ਸੋਹਣੀ ਇੱਟ ਖਰੀਦ ਕੇ ਲਿਆਇਆ, ਤੋੜ ਕਿਉਂ ਰਿਹਾ? ਤੇ ਉਹਨੇ ਕਿਹਾ ਵੀ ਜੇ ਬਣਾਉਣਾ ਤੇ ਤੋੜਨਾ ਹੀ ਪਏਗਾ, ਬਣੀਆਂ ਚੀਜ਼ਾਂ ਨੂੰ ਵੀ ਤੋੜਨਾ ਪੈਂਦਾ। ਕਈ ਵਾਰੀ ਆਪਾਂ ਬਣ ਗਏ ਹੁੰਦੇ ਹਾਂ, ਖਿਆਲ ਰੱਖਣਾ। ਆਹ ਦੁਨੀਆਂ ਵਿੱਚ ਬੜਾ ਖਿਆਲ ਚੱਲਦਾ ਵੀ ਹੁਣ ਤੇ ਅਸੀਂ ਸਿੱਖੀ ਵਿੱਚ ਕੋਈ ਕਮੀ ਤੇ ਲੱਗਦੀ ਨਹੀਂ, ਗੁਰੂ ਕਿਉਂ ਨਹੀਂ ਸਾਨੂੰ ਸੁੱਖ ਦਿੰਦਾ? ਅਜੇ ਵੀ ਦੁੱਖ ਚੱਲਦੇ ਨੇ, ਅਜੇ ਵੀ ਘਟਨਾਵਾਂ ਵਾਪਰਦੀਆਂ ਨੇ, ਸਮਝ ਨਹੀਂ ਆਉਂਦੀ, ਕਈ ਵਾਰੀ ਵਿਸ਼ਵਾਸ ਡੋਲਦੇ ਨੇ, ਕਈ ਵਾਰੀ ਅੰਦਰ ਟੁੱਟ ਜਾਂਦਾ ਵੀ ਅਜੇ ਵੀ ਕਿਉਂ ਇਹ ਸਾਰਾ ਕੁਝ, ਮੈਂ ਤੇ ਠੀਕ ਕਰ ਲਿਆ ਜਿਵੇਂ ਗੁਰੂ ਨੇ ਕਿਹਾ ਸੀ। ਹਜ਼ੂਰ ਕਹਿੰਦੇ ਨੇ, ਸੱਜਣਾ ਤੂੰ ਬਣਨਾ ਚਾਹੁਣ ਦੀ ਅਰਦਾਸ ਕੀਤੀ ਏ, ਮੇਰੀ ਜ਼ਿੰਦਗੀ ਦਾ ਘਰ ਬਣਾ ਦਿਓ, ਮੈਨੂੰ ਉੱਚਾ ਜੀਵਨ ਦੇ ਦਿਓ, ਤੇ ਮੇਰੀ ਫਿਰ ਮਜਬੂਰੀ ਹੈ, ਭਾਵੇਂ ਇੱਟ ਸਾਬਤ ਤੇ, ਪਰ ਜੇ ਮੈਂ ਨਾ ਭੰਨੀ ਤੇ ਇਹਦਾ ਸਿਰਾ ਬਾਹਰ ਨਿਕਲਦਾ, ਇਸ ਕਰਕੇ ਮੈਨੂੰ ਤੋੜਨਾ ਪੈਣਾ, ਤੈਨੂੰ ਫਿਰ ਤੋੜਦਾ, ਫਿਰ ਤੋੜਦਾ। ਤੁਸੀਂ ਇਤਿਹਾਸ ਦੇ ਵਿੱਚ ਪੜੋਗੇ ਵੀ ਭਾਈ ਰਾਮ ਕੌਰ ਸਿੰਘ, ਬਾਬਾ ਗੁਰਬਖਸ਼ ਸਿੰਘ ਜਿਨ੍ਹਾਂ ਨੂੰ ਕਿਹਾ ਬ੍ਰਹਮ ਗਿਆਨੀ ਸਨ, ਛੋਟੀ ਗੱਲ ਨਹੀਂ, ਬਾਬੇ ਬੁੱਢੇ ਦੀ ਅੰਸ਼ ਵਿੱਚੋਂ ਸਨ। ਇਹ ਵੀ ਇਤਿਹਾਸ ਵਿੱਚ ਆਉਂਦਾ ਹੈ ਕਿ ਜਿੱਦਣ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਤੇ ਬਿਠਾਉਣਾ ਸੀ, ਤੇ ਗੁਰੂ ਦੀ ਉਮਰ ਸੀ 9 ਸਾਲ ਦੇ ਕਰੀਬ, 9.5 ਸਾਲ, ਤੇ ਮਰਿਆਦਾ ਅਨੁਸਾਰ ਤਿਲਕ ਦੇਣਾ ਸੀ ਬਾਬੇ ਬੁੱਢੇ ਦੀ ਅੰਸ਼ ਵਿੱਚੋਂ, ਤੇ ਉਸ ਅੰਸ਼ ਵਿੱਚੋਂ ਕੋਲ ਸੀ ਉਸ ਵੇਲੇ ਭਾਈ ਰਾਮ ਕੌਰ, ਤੇ ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਕੁਝ ਸਾਲ ਛੋਟੇ ਸਨ। ਉਹਨਾਂ ਦੇ ਚਾਚੇ ਨੇ ਉਹਨਾਂ ਨੂੰ ਗੋਦ ਵਿੱਚ ਚੁੱਕਿਆ ਹੋਇਆ ਸੀ, ਗੋਦ ਵਿੱਚ ਚੁਕਾ ਕੇ ਤਿਲਕ ਲਾਇਆ, ਇਹ ਸ਼ਬਦ ਆਉਂਦਾ ਇਤਿਹਾਸ ਵਿੱਚ। ਇਹ ਤਿਲਕ ਸ਼ਬਦ ਨਾਲ ਆਪਾਂ ਹਿੰਦੂ ਨਹੀਂ ਬਣਨ ਲੱਗੇ, ਫਿਕਰ ਨਾ ਕਰਨਾ, ਉਹ ਅੰਦਰ ਦੀ ਘਟਨਾ ਹੈ, ਇਹ ਇੱਕ ਬਾਹਰਲੀ ਚੀਜ਼ ਸੀ। ਸਿੱਖ ਸਿੱਖ ਹੀ ਰਹਿ ਗਿਆ, ਉਦੋਂ ਦੀ ਮਰਿਆਦਾ ਸੀ, ਹੁਣ ਨਹੀਂ, ਇਹ ਜ਼ਰੂਰ ਹੈ, ਉਦੋਂ ਲੋੜ ਪਈ ਤਾਂ ਹੀ ਹੋਇਆ ਨਾ। ਸਾਨੂੰ ਇਹਨਾਂ ਗੱਲਾਂ ਤੋਂ ਬਹੁਤਾ ਘਬਰਾਉਣਾ ਨਹੀਂ ਚਾਹੀਦਾ। ਤਾਂ ਅਸੀਂ ਡੋਲ ਕਿਉਂ ਜਾਂਦੇ ਹਾਂ, ਸਾਡੇ ਅੰਦਰ ਉਹ ਹੈ ਨਹੀਂ ਗੱਲ। ਤਾਂ ਉਸ ਵੇਲੇ ਗੁਰੂ ਨੂੰ ਗੱਦੀ ਤੇ ਬਿਠਾਇਆ, ਤੇ ਇਹਦਾ ਮਤਲਬ ਵੀ ਭਾਈ ਰਾਮ ਕੌਰ ਛੋਟੀ ਸ਼ਖਸੀਅਤ ਨਹੀਂ ਸੀ। ਸਮਾਂ ਲੰਘ ਗਿਆ, ਕਈ ਸਾਲ ਗੁਜ਼ਰੇ, ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਜੀਤੋ ਜੀ ਨੂੰ, ਮਾਤਾ ਅਜੀਤ ਕੌਰ ਜੀ ਨੂੰ ਇਹ ਵੀ ਦੱਸਿਆ ਵੀ ਇਹ ਭਾਈ ਰਾਮ ਕੌਰ ਸਿੰਘ ਜੀ ਬ੍ਰਹਮ ਗਿਆਨੀ ਨੇ, ਪਹੁੰਚੇ ਹੋਏ ਨੇ, ਦਰਸ਼ਨ ਕਰੋ ਇਹਨਾਂ ਦੇ, ਸੇਵਾ ਕਰ ਲਓ। ਇਸੇ ਦੌਰਾਨ ਇੱਕ ਘਟਨਾ ਵਾਪਰਦੀ ਏ ਬਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਰੀਰ ਜਿਹੜਾ ਸੀ ਬਿਲਕੁਲ ਅਕਹਿਰਾ ਸੀ, ਪਤਲਾ ਸੀ, ਹੌਲਾ ਸੀ, ਤੇ ਇੱਕ ਦਿਨ ਵੇਖਿਆ ਤੇ ਬੈਠਿਆਂ ਬੈਠਿਆਂ ਬਾਹਰ ਭਾਈ ਰਾਮ ਕੌਰ ਸਿੰਘ ਜੀ ਦੇ ਮਨ ਵਿੱਚ ਇੱਕ ਸ਼ੰਕਾ ਜਾਗ ਪਈ। ਮੈਂ ਗੱਲ ਕਰ ਰਿਹਾ ਸੀ, ਕਈ ਵਾਰੀ ਪੂਰੇ ਹੋਣ ਦੇ ਬਾਵਜੂਦ ਵੀ ਘਟਨਾ ਵਾਪਰਦੀਆਂ, ਪੂਰੇ ਹੋ ਚੁੱਕੇ ਸਨ, ਓਤ ਪੋਤ ਹੋ ਗਏ ਸਨ, ਅੰਦਰ ਖਿਆਲ ਆ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਵੇਖੋ ਕਿੰਨੇ ਕਿੰਨੇ ਵੱਡੇ ਸ਼ਸਤਰ ਨੇ ਬਾਹਰ ਸਜਾਏ ਹੋਏ ਨੇ, ਤੀਰ ਨੇ, ਕਮਾਨਾਂ ਨੇ, ਰਾਈਫਲਾਂ ਨੇ, ਨੇਜੇ ਨੇ, ਤੇ ਜੰਗ ਵੀ ਇਹਨਾਂ ਨੇ ਰਚ ਲਏ ਨੇ, ਔਰੰਗਜ਼ੇਬ ਦੇ ਨਾਲ ਫੌਜਾਂ ਇਕੱਠੀਆਂ ਕਰ ਰਹੇ ਨੇ। ਪਰ ਮੈਨੂੰ ਇੱਕ ਡਰ ਹੈ ਬਈ ਗੁਰੂ ਗੋਬਿੰਦ ਸਿੰਘ ਜੀ ਦਾ ਸਰੀਰ ਬੜਾ ਪਤਲਾ ਹੈ, ਹੌਲਾ ਹੈ, ਇਹ ਕਿਵੇਂ ਜੰਗ ਕਰਨਗੇ? ਮਨ ਵਿੱਚ ਸ਼ਾਇਦ ਇਹ ਵੀ ਸੋਚਿਆ ਹੋਵੇਗਾ ਵੀ ਇੱਕ ਦਿਨ ਇਕੱਲੇ ਬਹਿ ਕੇ ਕਿਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਵੀ ਮਹਾਰਾਜ ਤੁਹਾਨੂੰ ਬਦਾਮਾਂ ਦੀ ਬੋਰੀ ਲਿਆ ਦਈਏ, ਤੁਹਾਨੂੰ ਸ਼ੁੱਧ ਦੇਸੀ ਘਿਓ ਥੋੜਾ ਜਿਹਾ ਲਿਆ ਕੇ ਖਵਾਈਏ, ਖੁਰਾਕ ਖਾਇਆ ਕਰੋ, ਤਨ ਤੁਹਾਡਾ ਪਤਲਾ ਹੈ, ਕੰਮ ਵੱਡੇ ਪੈ ਗਏ ਨੇ, ਜਿਹੜਾ ਤੁਸੀਂ ਕੰਮ ਸ਼ੁਰੂ ਕੀਤਾ ਉਹ ਤੇ ਬੜਾ ਬਾਹੂਬਲ ਚਾਹੀਦਾ, ਬੜੇ ਤਕੜੇ ਹੋਣਾ ਚਾਹੀਦਾ। ਤੇ ਗੁਰੂ ਗੋਬਿੰਦ ਸਿੰਘ ਕੋਲ ਬੈਠੇ ਸਨ, ਭਾਈ ਰਾਮ ਕੌਰ ਜੀ ਸੋਚ ਰਹੇ ਸਨ, ਸੋਚਦੇ ਤੇ ਪਿਆਰ ਵਿੱਚ ਹੀ ਸਨ, ਤੇ ਗੁਰੂ ਦੇ ਅੰਦਰ ਨਾਲੋ ਨਾਲ ਉਹ ਸਿਗਨਲ ਨਾਲੋ ਨਾਲ ਵੱਜਦੇ ਨੇ। ਜਿਹੜੇ ਸਿੱਖ ਵਿੱਚ ਵਿਚਾਰ ਚੱਲਦੇ ਨੇ, ਜਿਹੜੇ ਸਾਡੇ ਮਨ ਵਿੱਚ ਗੱਲਾਂ ਚੱਲਦੀਆਂ ਨਾ, ਮੈਂ ਕਹਿੰਦਾ ਕੁਝ ਵੀ ਨਾ ਕਰੀਏ, ਨਾ ਸਾਡੇ ਕੋਲ ਸੇਵਾ ਹੋਵੇ। ਇੱਕ ਗੱਲ ਖਿਆਲ ਰੱਖਣਾ, ਸਾਧਨਾ ਬੜੀ ਪ੍ਰਕਾਰ ਦੀ ਸਿੱਖੀ ਬਈ, ਇੱਕ ਸਾਧਨਾ ਕਰਕੇ ਵੇਖ ਲੈਣਾ ਬੜੀ ਸੌਖੀ ਹੈ, ਉਹਦੇ ਵਿੱਚ ਕਰਨਾ ਕੁਝ ਨਹੀਂ ਪੈਂਦਾ। ਵੈਸੇ ਤੇ ਕਰੇ ਸਿੱਖ ਜਿੰਨਾ ਹੋ ਸਕੇ, ਸਭ ਕੁਝ ਕਰੇ, ਜੇ ਨਹੀਂ ਹੁੰਦਾ, ਨਹੀਂ ਜਪ ਹੁੰਦਾ, ਨਹੀਂ ਨਿਤਨੇਮ ਹੋ ਸਕਿਆ ਪੂਰਾ, ਨਹੀਂ ਸੇਵਾ ਹੋਈ, ਅਸੀਂ ਉਹ ਨਹੀਂ ਕਰ ਸਕੇ ਜੋ ਕੁਝ ਸਾਨੂੰ ਗੁਰੂ ਨੇ ਕਿਹਾ ਸੀ। ਤੇ ਇੱਕ ਬੜੀ ਹੀ ਸੁਨਹਿਰੀ ਸਾਧਨਾ ਹੈ ਗੁਰੂ ਤੇ ਸਿੱਖ ਨਾਲ ਸੰਬੰਧਿਤ, ਉਹ ਇਹ ਹੈ ਕਿ ਜਦੋਂ ਤੂੰ ਗੁਰੂ ਕੋਲ ਆਵੇਂ, ਇੱਕ ਪ੍ਰੇਮ ਵਿੱਚ ਰਵੀਂ ਕਿ ਜਿਹੜੇ ਮੇਰੇ ਖਿਆਲ ਮਨ ਵਿੱਚ ਚੱਲਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਸਾਹਿਬ ਨਾਲੋਂ ਨਾਲ ਸੁਣੀ ਜਾ ਰਹੇ ਨੇ, ਮੈਂ ਜੋ ਸੋਚਣਾ ਉੱਥੇ ਜਾ ਰਹੀ ਹੈ ਗੱਲ ਨਾਲੋਂ ਨਾਲ, ਇੱਧਰੋਂ ਮੈਂ ਸੋਚਿਆ ਨਹੀਂ ਤੇ ਉੱਧਰੋਂ ਮੈਂ ਗਿਆ ਨਹੀਂ। ਗੁਰੂ ਨਾਲ ਨਾਤਾ ਡੂੰਘਾ ਹੋਣਾ ਸ਼ੁਰੂ ਹੋ ਜਾਏਗਾ, ਸੰਬੰਧ ਡੂੰਘਾ ਪੈ ਜਾਏਗਾ, ਗੰਢ ਪੈਣੀ ਸ਼ੁਰੂ ਹੋ ਜਾਏਗੀ, ਜੋੜ ਬਣਨਾ ਸ਼ੁਰੂ ਹੋ ਜਾਏਗਾ। ਜੇ ਇਸ ਸਾਧਨਾ ਨੂੰ ਸਿੱਖ ਇੱਕ ਸਾਲ ਰੋਜ਼ ਘੰਟਾ ਕਰੇ, ਇੱਕ ਘੰਟਾ ਕਰੇ ਪੂਰੀ ਤਰ੍ਹਾਂ ਬੈਠ ਕੇ ਕਰ ਲੈ, ਘਰ ਵਿੱਚ ਵੀ ਕਰ ਸਕਦਾ, ਇਹ ਸੋਚੇ ਵੀ ਖਿਆਲ ਤੇ ਆਉਣੇ ਹੀ ਆਉਣੇ ਨੇ, ਖਿਆਲ ਗਲਤ ਵੀ ਆਉਣਗੇ ਇੱਕ ਘੰਟੇ ਵਿੱਚ, ਤੇ ਜਦੋਂ ਗਲਤ ਖਿਆਲ ਆਇਆ ਉੱਥੇ ਫਿਰ ਸਿੱਖ ਦੇ ਅੰਦਰੋਂ ਇੱਕ ਹੂਕ ਨਿਕਲੇਗੀ, ਅਰਦਾਸ ਨਿਕਲੇਗੀ ਕਿ ਕਿਛ ਰੂਪ ਨਹੀਂ, ਕਿਛ ਰੰਗ ਨਹੀਂ, ਜਾਤ ਨਹੀਂ, ਕਿਛ ਢੰਗ ਨਾ ਮੇਰਾ, ਕਿਆ ਮੂੰਹ ਲੈ ਬੋਲੈ ਗੁਣ ਵਿਹੂਣ, ਨਾਮ ਜਪਿਆ ਨਹੀਂ ਤੇਰਾ, ਮੇਰੇ ਅੰਦਰ ਤੇ ਗਲਤੀਆਂ ਬੜੀਆਂ ਨੇ, ਮੈਂ ਤੇਰੇ ਅੱਗੇ ਖਲੋ ਕੇ ਮੂੰਹ ਕਿਵੇਂ ਚੁੱਕਾਂ, ਉੱਤੇ ਅਰਦਾਸ ਕਿਵੇਂ ਕਰਾਂ, ਨੇੜੇ ਰਹਿਣਾ ਸ਼ੁਰੂ ਹੋ ਜਾਏਗਾ। ਇੱਕ ਘੰਟਾ ਰੋਜ਼ ਕਰਕੇ ਵੇਖਣਾ ਕਿ ਜਾ ਰਹੀ ਹੈ ਨਾਲੋਂ ਨਾਲ ਖਬਰ, ਘਬਰਾਉਣਾ ਨਾ ਵੀ ਗਲਤ ਵੀ ਜਾ ਰਹੀ ਹੈ ਤੇ ਠੀਕ ਵੀ ਜਾ ਰਹੀ ਹੈ, ਗਾਲਾਂ ਵੀ ਜਾ ਰਹੀਆਂ ਨੇ, ਨਿੰਦਿਆ ਵੀ ਜਾ ਰਹੀ, ਈਰਖਾ ਵੀ ਜਾ ਰਹੀ, ਸਭ ਜਾ ਰਿਹਾ। ਜਦੋਂ ਇਹ ਸਭ ਜਾ ਰਿਹਾ ਇੱਕ ਸਾਲ ਕਰਕੇ ਵੇਖ ਲੈਣਾ, ਜਿਹੜਾ ਜਪ ਤਪ ਨਾਲ ਨਹੀਂ ਸੀ ਹੋਇਆ ਉਹ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਜਾਏਗਾ, ਕਿਉਂਕਿ ਨਿੱਜੀ ਸੰਬੰਧ ਬਣ ਗਿਆ। ਹੁਣ ਗੁਰੂ ਨੂੰ ਫਿਕਰ ਪੈ ਗਿਆ ਵੀ ਇਹਦਾ ਕਰਾਂ ਕੁਝ, ਮੇਰੇ ਨਾਲ ਰਹਿੰਦਾ, ਹਰ ਨਾਲ ਰਹੋ ਤੂੰ ਮਨ ਮੇਰੇ, ਕੀ ਹੋਵੇਗਾ, ਦੁੱਖ ਸਭ ਵਿਸਾਰਨਾ, ਭੁੱਲਣਗੇ ਦੁੱਖ, ਹੋਰ ਕੀ ਹੋਵੇਗਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਇਹ ਦੋ ਹੀ ਕੰਮ ਨੇ ਨਾ ਸਾਡੇ ਜ਼ਿੰਦਗੀ ਦੇ, ਦੁੱਖ ਨਾ ਆਵੇ ਤੇ ਕੰਮ ਸਵਰ ਜਾਣ। ਹਜ਼ੂਰ ਨੇ ਕਿਹਾ ਨਾਲ ਰਹਿਣਾ ਸ਼ੁਰੂ ਕਰ ਦੇ, ਬੜੀ ਸੁਨਹਿਰੀ ਸਾਧਨ ਹੈ, ਬੜੀ ਵਧੀਆ ਹੈ। ਮੈਂ ਗੱਲ ਕਰ ਰਿਹਾ ਸੀ, ਭਾਈ ਰਾਮ ਕੌਰ ਸਿੰਘ ਅੰਦਰੋਂ ਸੋਚ ਰਹੇ ਨੇ ਗੁਰੂ ਗੋਬਿੰਦ ਸਿੰਘ ਕਮਜ਼ੋਰ ਲੱਗਦੇ ਨੇ, ਸਰੀਰ ਦੇ ਜੰਗ ਕਿਵੇਂ ਕਰਨਗੇ। ਉਸੇ ਵੇਲੇ ਸਿਗਨਲ ਗਿਆ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਸਾਹਮਣੇ, ਤੇ ਹਜ਼ੂਰ ਥੋੜਾ ਜਿਹਾ ਮੱਠਾ ਜਿਹਾ ਭਾਈ ਰਾਮ ਕੌਰ ਸਿੰਘ ਜੀ ਵੱਲੋਂ ਵੇਖ ਕੇ ਥੋੜੇ ਜਿਹੇ ਹੱਸ ਪਏ, ਮੁਸਕਾਏ। ਉਦੋਂ ਵੀ ਨਾ ਜਾਣਿਆ ਭਾਈ ਰਾਮ ਕੌਰ ਸਿੰਘ ਜੀ ਨੇ ਵੀ ਕੀ ਗੱਲ ਹੈ। ਹਜ਼ੂਰ ਨੇ ਵੇਖਿਆ ਮੈਂ ਇਸ ਸਿੱਖ ਦੀ ਤਨ ਦੀ ਵੀ ਰਾਖੀ ਕਰਨੀ ਹੈ, ਮੈਂ ਇਸ ਸਿੱਖ ਦੇ ਮਨ ਦੀ ਵੀ ਰਾਖੀ ਕਰਨੀ ਹੈ। ਇਹਦੇ ਮਨ ਵਿੱਚ ਆ ਗਿਆ ਅੱਜ ਸ਼ੰਕਾ ਕਿ ਮੇਰੇ ਗੁਰੂ ਦਾ ਸਰੀਰ ਕਮਜ਼ੋਰ ਹੈ, ਜੰਗ ਕਿਵੇਂ ਕਰੇਗਾ। ਸਿੱਖ ਤੇ ਪੂਰਾ ਹੈ, ਇੱਟ ਤੇ ਪੂਰੀ ਹੈ, ਪਰ ਹੁਣ ਅੱਧ ਵਿੱਚੋਂ ਭੰਨਣੀ ਪੈਣੀ ਹੈ, ਅੱਧ ਵਿੱਚੋਂ ਤੋੜਨੀ ਪੈਣੀ ਹੁਣ ਜ਼ਰੂਰਤ ਹੈ, ਕਿਉਂਕਿ ਇਹ ਗੁਰੂ ਤੇ ਸ਼ੰਕਾ ਹੈ। ਮੈਂ ਜਦੋਂ ਕਈ ਵਾਰੀ ਕੁਝ ਗੱਲਾਂ ਸੁਣਨਾ ਵੀ ਗੁਰੂ ਨੇ ਤੇ ਇੱਕ ਭੋਰਾ ਵੀ ਸ਼ੰਕਾ ਪ੍ਰਵਾਨ ਨਹੀਂ ਕੀਤਾ ਬ੍ਰਹਮ ਗਿਆਨੀ ਦਾ ਵੀ, ਤੇ ਆਪਾਂ ਤੇ ਸਵੇਰੇ 9 ਵਜੇ ਉੱਠ ਕੇ ਮੂੰਹ ਧੋ ਕੇ ਖਾਲਸੇ ਬਣ ਕੇ ਬਹਿ ਜਾਂਦੇ ਹਾਂ, ਬਾਣੀ ਵੀ ਨਹੀਂ ਪੜ੍ਹਦੇ, ਤੇ ਫਿਰ ਪਾ ਕੇ ਚਿੱਟੇ ਕੱਪੜੇ, ਸ਼ੰਕੇ ਤੇ ਸ਼ੰਕਾ ਗੁਰੂ ਤੇ, ਸ਼ੰਕੇ ਤੇ ਸ਼ੰਕਾ ਕੀ ਬਣੇਗਾ ਸਾਡੇ ਜੀਵਨ ਦਾ। ਅਜੇ ਉਸ ਸਿੱਖ ਨੇ ਮੂੰਹ ਉਹ ਨਹੀਂ ਸੀ ਬੋਲਿਆ, ਸਿਰਫ ਅੰਦਰ ਆਇਆ ਸੀ, ਗੁਰੂ ਨੇ ਉੱਥੋਂ ਹੀ ਫੜ ਲਿਆ, ਰਾਮ ਕੌਰ ਨਹੀਂ, ਗਲਤੀ ਹੋ ਜਾਏਗੀ, ਤੁਸੀਂ ਭਟਕ ਜਾਓਗੇ ਕਈ ਜਨਮਾਂ ਤੱਕ। ਤੇ ਜਿਹੜੇ ਆਪਾਂ ਸਵੇਰੇ ਉੱਠਦੇ ਹਾਂ ਲੱਭਦੇ ਸ਼ੰਕੇ ਹਾਂ ਵੀ ਕਿਹੜਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜਿਹਦੇ ਬਾਰੇ ਕਹੀਏ ਵੀ ਗੁਰੂ ਦੀ ਬਾਣੀ ਨਹੀਂ ਲੱਗਦੀ, ਕਿਹੜੀ ਬਾਣੀ ਹੈ ਗੁਰੂ ਗੋਬਿੰਦ ਸਿੰਘ ਦੀ, ਲੱਭੋ ਵਿੱਚੋਂ ਉਹਦੇ ਬਾਰੇ ਐਲਾਨ ਕਰੀਏ ਸਵੇਰੇ ਉੱਠ ਕੇ ਵੀ ਇਹ ਵੀ ਗੁਰੂ ਦੀ ਨਹੀਂ ਲੱਗਦੀ। ਉਹ ਜਿਹੜੀ ਨਹੀਂ ਲੱਗਦੀ ਉਹਦੇ ਵੱਲ ਹੀ ਧਿਆਨ ਜਾਂਦਾ ਹੈ ਕਿ ਜਿਹੜੀ ਲੱਗਦੀ ਉਹ ਵੀ ਕਦੀ ਪੜ੍ਹ ਕੇ ਵੇਖੀ ਹੈ, ਉਹਨੂੰ ਮੰਨ ਲਈਏ, ਪੜ੍ਹਿਆ ਕੁਝ ਨਹੀਂ ਹੈ। ਤਾਂ ਇਹ ਬਰਦਾਸ਼ਤ ਨਹੀਂ। ਸਿੱਖ ਦਾ ਪਾਪ ਗੁਰੂ ਬਰਦਾਸ਼ਤ ਕਰ ਲਏਗਾ, ਸਿੱਖ ਦਾ ਨਿਤਨੇਮ ਵਿੱਚ ਢਿੱਲੇ ਹੋਣਾ ਵੀ ਸ਼ਾਇਦ ਪ੍ਰਵਾਨ ਕਰ ਲਏ, ਕੁਝ ਵੀ ਪ੍ਰਵਾਨ ਕਰ ਲਏਗਾ, ਉਹਦਾ ਵਿਕਾਰ ਵੀ ਪ੍ਰਵਾਨ ਕਰੇਗਾ ਸ਼ਾਇਦ, ਪਰ ਗੁਰੂ ਨੇ ਸਿੱਖ ਦਾ ਸ਼ੰਕਾ ਗੁਰੂ ਤੇ ਆ ਗਿਆ ਕਦੀ ਪ੍ਰਵਾਨ ਨਹੀਂ ਕਰਨਾ, ਬਿਲਕੁਲ ਨਹੀਂ। ਜਿਸ ਵੇਲੇ ਵੇਖਿਆ ਵੀ ਸ਼ੰਕਾ ਆ ਗਿਆ, ਹਜ਼ੂਰ ਨੇ ਕੋਲ ਇੱਕ ਸਿੱਖ ਨੂੰ ਬੁਲਾਇਆ, ਕਹਿਣ ਲੱਗੇ ਅਸੀਂ ਬਾਹਰ ਸੈਰ ਕਰਨ ਜਾਣਾ, ਹਾਥੀ ਤੇ ਜਾਣਾ, ਹਾਥੀ ਲੈ ਕੇ ਆਓ। ਹਾਥੀ ਆ ਗਿਆ, ਹਥਵਾਨ ਨੇ ਜ਼ਮੀਨ ਤੇ ਬਿਠਾ ਦਿੱਤਾ। ਗੁਰੂ ਸਾਹਿਬ ਉਸ ਹਾਥੀ ਦੇ ਉੱਤੇ ਚੜ੍ਹਨ ਲੱਗੇ ਤੇ ਬੈਠਾ ਹਾਥੀ ਵੀ ਤੁਹਾਨੂੰ ਪਤਾ ਹੈ ਥੋੜਾ ਜਿਹਾ ਉੱਚਾ ਹੁੰਦਾ, ਹੱਥ ਪਾ ਕੇ ਚੜ੍ਹਨਾ ਸੀ ਅਹੁਦੇ ਵਿੱਚ, ਤੇ ਜਿਹੜਾ ਉਹ ਹਾਥੀ ਦਾ ਸੇਵਾਦਾਰ ਸੀ, ਨਾਲ ਗੁਰੂ ਸਾਹਿਬ ਦੇ ਰਹਿੰਦਾ ਸੀ, ਉਹ ਦੌੜ ਕੇ ਨੇੜੇ ਆਇਆ ਵੀ ਗੁਰੂ ਸਾਹਿਬ ਨੇ ਹੁਣ ਮੋਢੇ ਨੂੰ ਹੱਥ ਪਾਉਣਾ ਹੈ, ਮੋਢੇ ਨੂੰ ਹੱਥ ਪਾ ਕੇ ਉੱਤੇ ਚੜ੍ਹਨ। ਜਦੋਂ ਦੌੜ ਕੇ ਨੇੜੇ ਆਇਆ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਉੱਥੇ ਉਹਨੂੰ ਇੱਕਦਮ ਰੁਕ ਕੇ ਕਹਿੰਦੇ ਠਹਿਰ ਭਾਈ ਸਾਹਿਬ ਤੁਸੀਂ ਆਓ, ਭਾਈ ਰਾਮ ਕੌਰ ਸਿੰਘ ਜੀ ਖੜੇ ਸੀ, ਤੁਸੀਂ ਆਓ, ਅੱਜ ਸੇਵਾ ਤੁਹਾਡੇ ਤੋਂ ਲੈਣੀ ਆ, ਤੁਹਾਡਾ ਸਰੀਰ ਕਾਫੀ ਤਕੜਾ ਹੈ, ਕਿਉਂਕਿ ਇਹ ਤਕੜਾ ਸੀ ਸਰੀਰ ਭਾਈ ਰਾਮ ਕੌਰ ਸਿੰਘ, ਭਾਰਾ ਸੀ, ਥੋੜਾ ਜਿਹਾ ਖੜੇ ਹੋਵੋ ਤੇ ਮੈਂ ਤੁਹਾਡਾ ਸਹਾਰਾ ਲੈ ਕੇ ਹਾਥੀ ਤੇ ਚੜ੍ਹਨਾ ਹੈ। ਭਾਈ ਰਾਮ ਕੌਰ ਸਿੰਘ ਜੀ ਆ ਗਏ ਔਰ ਇਹ ਵੀ ਖੁਸ਼ ਹੋਏ ਵੀ ਗੁਰੂ ਨੇ ਮੇਰੇ ਸਰੀਰ ਦੀ ਸਲਾਹਤਾ ਕੀਤੀ ਵੀ ਮੇਰਾ ਸਰੀਰ ਤਕੜਾ ਹੈ। ਅਜੇ ਵੀ ਸਮਝ ਨਹੀਂ ਆਈ, ਪਰ ਜਦੋਂ ਭਾਈ ਰਾਮ ਕੌਰ ਸਿੰਘ ਜੀ ਹਾਥੀ ਦੇ ਨਾਲ ਖੜੇ ਹੋਏ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਹੱਥ ਉਹਨਾਂ ਦੇ ਮੋਢੇ ਤੇ ਰੱਖਿਆ, ਅਜੇ ਅਗਲੇ ਪੋਟੇ ਟਿਕੇ ਸਨ, ਅਜੇ ਇੱਕ ਡੇਢ ਉਂਗਲ ਹੀ ਟਿਕੀ ਸੀ, ਇੰਨਾ ਵਜਨ ਪਿਆ ਭਾਈ ਰਾਮ ਕੌਰ ਸਿੰਘ ਜੀ ਤੇ, ਜਮੀਨ ਸਰੀਰ ਦੂਰਾ ਹੋ ਗਿਆ, ਜ਼ਮੀਨ ਤੇ ਭਾਰ ਨਹੀਂ ਚੱਲਿਆ ਜਾਂਦਾ ਇੰਨਾ ਵਜਨ, ਅਜੇ ਤੇ ਪੂਰਾ ਹੱਥ ਹੀ ਨਹੀਂ ਲਾਇਆ। ਜਿਸ ਵੇਲੇ ਇੰਨਾ ਵਜਨ ਪਿਆ ਉੱਥੇ ਸਮਝ ਆ ਗਈ, ਕਿਉਂਕਿ ਕਈ ਗੱਲਾਂ ਨੇ ਮੈਂ ਬੇਨਤੀ ਕਰ ਰਿਹਾ ਸੀ, ਤੋੜਨ ਤੋਂ ਬਿਨਾਂ ਨਵਾਂ ਨਹੀਂ ਬਣਦਾ। ਜਦੋਂ ਵਜਨ ਪਿਆ ਸਮਝ ਆ ਗਈ, ਰਾਮ ਕੌਰ ਤੂੰ ਗੁਰੂ ਤੇ ਸ਼ੰਕਾ ਕਰ ਲਿਆ, ਗੁਰੂ ਦਾ ਵਜਨ ਘੱਟ ਹੈ, ਭਾਰ ਥੋੜਾ, ਜੰਗ ਕਿਵੇਂ ਕਰਨਗੇ। ਗੁਰੂ ਦਾ ਵਜਨ ਦਿਸਿਆ, ਇੱਕਦਮ ਬੇਨਤੀ ਕੀਤੀ, ਮਹਾਰਾਜ ਮੇਰੇ ਤੋਂ ਤੁਹਾਡਾ ਵਜਨ ਨਹੀਂ ਸਹਿਆ ਜਾਂਦਾ, ਕਿਰਪਾ ਕਰੋ। ਤੇ ਸਤਿਗੁਰਾਂ ਨੇ ਬਚਨ ਕੀਤੇ ਸਨ, ਰਾਮ ਕੌਰ ਜੀ ਅਜੇ ਤੇ ਦੋ ਉਂਗਲਾਂ ਰੱਖੀਆਂ ਨੇ, ਤਿੰਨ ਰਹਿੰਦੀਆਂ ਅਜੇ, ਉਹ ਵੀ ਰੱਖਾਂ? ਕਹਿੰਦੇ ਨਹੀਂ ਮਹਾਰਾਜ, ਚਰਨੀ ਡਿੱਗ ਪਏ। ਕਹਿੰਦੇ ਭਾਈ ਸਾਹਿਬ ਪੂਰੇ ਹੋ ਤੁਸੀਂ, ਕਮੀ ਨਹੀਂ, ਔਰ ਇਹ ਕੰਮ ਵੀ ਮੈਂ ਹੀ ਵਰਤਾਇਆ ਆਉਣ ਵਾਲੇ ਪੂਰਿਆਂ ਵਾਸਤੇ। ਤੁਸੀਂ ਪੂਰੇ ਹੋ, ਬ੍ਰਹਮ ਗਿਆਨੀ ਹੋ, ਸਿੱਖ ਹੋ, ਗੁਰਮੁਖ ਹੋ, ਤੇ ਮੈਂ ਆਉਣ ਵਾਲੇ ਗੁਰਮੁਖਾਂ ਵਾਸਤੇ ਆਪ ਹੀ ਵਰਤਾਈ ਇਹ ਘਟਨਾ ਵੀ ਸਾਰਿਆਂ ਨੂੰ ਕੰਮ ਦੇ ਜਾਏ, ਵੀ ਪੂਰੇ ਹੋ ਕੇ ਵੀ ਕਦੀ ਸ਼ੰਕਾ ਨਾ ਕਰ ਲੈਣਾ ਗੁਰੂ ਨੇ, ਫਿਰ ਨਹੀਂ ਤੇ ਉਸ ਇੱਟ ਨੂੰ ਥੋੜਾ ਜਿਹਾ ਤਰਾਸ਼ ਕੇ ਫਿਰ ਲਾਉਣਾ, ਪ੍ਰਵਾਨ ਨਹੀਂ ਹੈ ਇਸ ਦਾ। ਇਸ ਲਈ ਗੁਰੂ ਹੈ ਭੰਨਣ ਘੜਨ ਸਮਰੱਥ, ਤੋੜਦਾ ਤੇ ਬਣਾਉਂਦਾ, ਨਵਾਂ ਕਰਦਾ। ਸਿੱਖ ਦੇ ਜੀਵਨ ਦਾ ਮਹਿਲ, ਮੈਂ ਸ਼ਬਦ ਲੈ ਰਿਹਾ ਸੀ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਜਿਨੇ ਸ਼ੁਰੂ ਕੀਤਾ ਜੀਵਨ ਦੇ, ਸਿੱਖ ਦਾ ਜੀਵਨ ਬਣਾਉਣਾ ਸ਼ੁਰੂ ਕੀਤਾ ਨਾ, ਤੇ ਉੱਥੇ ਲੋਕਾਂ ਦਾ ਜੀਵਨ ਬਣਿਆ, ਉੱਥੇ ਇੱਟਾਂ ਲੱਗੀਆਂ ਨੇ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ, ਇਹ ਗੱਲਾਂ ਵਾਪਰੀਆਂ ਨੇ ਕਿ ਸੂਲੀ ਤੋਂ ਸੂਲ ਬਣੀ ਹੈ। ਬਹੁਤ ਕੁਝ ਹੁੰਦਾ, ਬਹੁਤ ਵੱਡੇ ਦੁੱਖਾਂ ਨੂੰ ਛਡਾ ਕੇ ਗੁਰੂ ਆਪਣੇ ਕੋਲ ਲਿਆ ਕੇ, ਸਤਿਗੁਰੂ ਗੁਰੂ ਰਾਮਦਾਸ ਬੜੇ ਵੱਡੇ ਦੁੱਖਾਂ ਨੂੰ, ਬੜੀ ਲੰਮੀ ਦੁੱਖਾਂ ਦੀ ਯਾਤਰਾ ਨੂੰ ਛੋਟੀ ਜਿਹੀ ਕਰ ਦਿੰਦੇ, ਜਿਹੜੀ ਕਈ ਸਾਲਾਂ ਦੀ ਸੀ, ਜਿਹੜੀ ਕਈ ਕਾਲੀਆਂ ਰਾਤਾਂ ਦੀ ਯਾਤਰਾ ਸੀ, ਜਿਹੜੀ ਬੜੀ ਲੰਬੀ ਸੀ, ਦੁੱਖ ਸਨ, ਭਟਕਾਵ ਸੀ, ਪਤਾ ਨਹੀਂ ਕਿੱਧਰ ਨੂੰ ਸੀ, गुरु ने छोटा जा कर दिता एक रात विच बदल दिता। इस नूं कहिंदे कि तन तन रामदास गुर जिन सिरिया शुरू किया सिख का जीवन बनाउणा आरंभ किया तिन्हें सवारिया उन्हें फिर सवार के उस गुर सिख का जीवन पूरा कर दिता। फिर एक की होया उहदे जीवन विच साहिब कहिंदे पूरी होई करामात आप सिरजन हारे धारिया करामात वापर गई। करामात किन्नूं कहिंदे ने जिन्हें अपना जीवन गुरु दे हत्थां विच दे दिता राखी दी अरदास कीती चौपाई अरदास दे रूप विच कई कहिंदे उहदी जिंदगी विच करामात हो गई। करामात केड़ी हो गई साहिब ने बाणी विच करामातां लिखियां ने। इह करामातां नहीं जिहड़ियां बाहरों हुंदियां जीवन नाल जिहड़ियां अंदर वापरदियां ने उह करामातां केड़ियां ने ओनू गुरु अर्जन देव जी कहिंदे पिंगल पर्वत पार परे खल चतुर बकीता इह करामात है। गुरु अर्जन देव जी कहिंदे मैं एक पिंगला वेख्या जिहड़ा पहाड़ दी जड़ विच बैठा सी ते कह रहा सी मैं पार जाना है। लोग हसदे सन उन्होंने कहा लत्तां तेरियां नहीं हथ तेरे नहीं शरीर तेरा नहीं कम करदा किधर तुरिया पहाड़ तो पार। गुरु अर्जन देव जी कहिंदे मेरे रब ने उहदे उत्ते रखिया हथ सिर ते कहिंदे जिहड़े पिंगले बारे लोग सोचते भी नहीं सन ये ते सीधी जमीन ते भी नहीं तुर सकता वड्डे वड्डे पहाड़ां नूं लंघ गया। यही है गुरु की कृपा। गुरु का मतलब ये है कि जो असी नहीं सोच सकते जो नहीं मनिया जा सकता उन्हूं करके विखा देना जिदे तो कुछ नहीं हो सकता उदे तो सारा कुछ करा दे। इनू कहिंदे ने पिंगला यानी के मन दे तौर ते इन्ना पिंगला हो गया जिहड़ा मनुख जिहड़ा कवे मेरे तो कुछ नहीं हुंदा मेरे तो कख नहीं हुंदा उहदे उत्ते जदों गुरु रखे हथ ओ इन्नी शक्ति प्राप्त कर लैंदा है कि जो कुछ उहने कदी सोचिया नहीं सी ओह वी उहदी जिंदगी विच हो जांदा है वापर जांदा है। इनू कहिंदे कहिंदे पिंगल पर्वत पार परे फिर एक होर गल कही कहिंदे खल चतर बकीता। खल कहिंदे ने मूर्ख नूं चतुर बकीता चतुर दा अर्थ है सियाणा बकीता बकीता दा अर्थ है वक्ता बोलण वाला बना दिता। खल जिहदे मूंह विचों एक भी गल नहीं सी निकलदी जिन्हों लोग कहिंदे सन इहनूं बोलण दी जाच नहीं जिन्हों लोग कहिंदे सन भी इह ते चार बंदियां विच बहि नहीं सकदा रखिया हथ बुला दिता किरपा कर दिती इस तरह चतुर कर दिता। खल दा अर्थ है मूर्ख और ये बाणी विच बरकतां ने इह कीड़ी तो हाथी बनाने की समर्था रखदी गुरु की कृपा बदल देंदी है। जिहड़ियां गल्लां कहियां भी बलिहारी गुर अपने दिहाड़ी सदवार जिन मानस ते देवते किए करतना लागी बार तस्वीरां ही बदल गईयां बदल दिता सारा कुछ। खल चतुर बकीता फिर अगे बचन कीता कहिंदे अंधले त्रे भवन सूजिया किसे बंदे दियां अखां नहीं सन जिन्हों अपना हाथ भी नहीं सी दिसदा उन्हूं कहिंदे उस अंधे दे विच इन्नी दृष्टि पा दित्ती उन्हूं तीन लोक दिसन लग त्रे भवन सूजिया बड़ी दूर तक वेख लैंदा गुर भेट पुनीता महिमा साधु संग की सुन हूं मेरे मीता। ए महिमा कादी है केड़ी साधना दी ए होर कोई साधना नहीं होई ए महिमा कादी ए सिर्फ जेड़ी मैं बेनती हुणे पिछे कीती भी एक घंटा गुरु दे नाल रहना जानना के गुरु मेरे मन नूं पढ़ रहा है हर एक उठ दी आवाज उहदे कोल जा रही इहनूं कहिंदे ने महिमा साधु संग की। ए है ਇਹ ਹੈ ਸਿੱਖ ਦੇ ਜੀਵਨ ਦੀ ਸਭ ਤੋਂ ਵੱਡੀ ਸਾਧਨਾ। ਦੂਜੀਆਂ ਸਾਧਨਾਵਾਂ ਤੇ ਉਹ ਰਫ ਜਿਹੀ ਕਰਦਾ, ਐਵੇਂ ਉਹਨਾਂ ਤੇ ਵਿਸ਼ਵਾਸ ਨਹੀਂ ਕਰਦਾ ਬਹੁਤ। ਹਾਂ, ਰਫ ਲਿਖਣਾ ਪੈਂਦਾ ਪਹਿਲਾਂ। ਜੇ ਤੁਸੀਂ ਓਰਿਜਨਲ ਲਿਖਣਾ ਨਾ, ਅਸਲੀ ਲਿਖਣਾ ਹੈ, ਤਾਂ ਪਹਿਲਾਂ ਤੁਹਾਨੂੰ ਇੱਧਰ ਉੱਧਰ ਕਾਂਟੇ ਮਾਰਨੇ ਪੈਣਗੇ। ਜਦੋਂ ਵੀ ਕੋਈ ਵਧੀਆ ਡਾਕੂਮੈਂਟ ਤਿਆਰ ਕਰਨਾ ਹੁੰਦਾ ਹੈ, ਵਧੀਆ ਸਰਟੀਫਿਕੇਟ ਬਣਾਉਣਾ ਹੁੰਦਾ ਹੈ, ਇਸ਼ੂ ਕਰਨਾ ਹੁੰਦਾ ਵੀ ਇਸ ਕਲਾਸ ਦਾ ਸਰਟੀਫਿਕੇਟ ਹੈ, ਕਾਗਜ਼ ਦੇਣਾ ਵਿਦਿਆਰਥੀਆਂ ਨੂੰ, ਤੁਹਾਨੂੰ ਪਤਾ ਹੈ ਉਸ ਸਰਟੀਫਿਕੇਟ ਨੂੰ ਬਣਾਉਣ ਵਾਸਤੇ ਕਈ ਕਈ ਵਾਰੀ ਬਣਾਉਣ ਵਾਲੇ ਲਿਖ ਲਿਖ ਕੇ ਵਿੱਚੋਂ ਫਿਰ ਰੱਦ ਕਰਦੇ ਨੇ, ਇਹ ਠੀਕ ਨਹੀਂ, ਫਿਰ ਲਿਖਦੇ ਨੇ, ਫਿਰ ਰੱਦ ਕਰਦੇ, ਫਿਰ ਲਿਖਦੇ ਕਈ ਕਈ ਵਾਰੀ। ਮੈਂ ਸਮਝਣਾ ਸਿੱਖ ਜਿਹੜਾ ਇਹ ਸਾਧਨ ਕਰਦਾ ਨਾ ਵੀ ਆਹ ਸੇਵਾ ਕਰ ਲਈਏ, ਆਹ ਸਿਮਰਨ ਕਰ ਲਈਏ, ਆਹ ਬਾਣੀ ਪੜ੍ਹ ਲਈਏ, ਆਹ ਦਾਨ ਕਰ ਦਈਏ, ਆਹ ਗੁਰਦੁਆਰੇ ਚੱਲੀਏ, ਦਰਸ਼ਨ ਕਰਕੇ ਆਈਏ, ਮੇਰੀ ਸਮਝ ਵਿੱਚ ਆਉਂਦਾ ਹੈ। ਤੇ ਲਿਖਣ ਦੀ ਜਾਚ ਸਿੱਖਣੀ, ਅਜੇ ਲੇਖ ਨਹੀਂ ਹੋਇਆ, ਅਜੇ ਉਹ ਲੇਖ ਨਹੀਂ ਲਿਖਿਆ ਗਿਆ ਜਿਹੜਾ ਲੇਖ ਜ਼ਿੰਦਗੀ ਵਿੱਚ ਅਸਲੀਅਤ ਵਿੱਚ ਲਿਖਿਆ ਜਾਣਾ। ਹਾਂ, ਇਹ ਲਿਖਣ ਦੀ ਜ਼ਰੂਰਤ ਹੈ, ਪੜ੍ਹ ਬਾਣੀ, ਸੇਵਾ ਕਰ, ਸਿਮਰਨ ਕਰ, ਲੇਖ ਰਫ, ਕਿਤੇ ਠੀਕ ਲਿਖੇਗਾ, ਕਿਤੇ ਗਲਤ ਲਿਖੇਗਾ, ਕਿਤੇ ਅੱਗੇ ਪਿੱਛੇ ਹੋਵੇਗਾ, ਫਿਰ ਕੱਟ ਵੱਡ ਹੋ ਜਾਏਗੀ ਵਿੱਚੋਂ, ਕੱਟਿਆ ਜਾਏਗਾ। ਰੋਜ਼ ਲਿਖ ਕੇ ਗੁਰੂ ਨੂੰ ਵਿਖਾ, ਇਹ ਵੀ ਇੱਕ ਤਰੀਕਾ ਹੈ। ਵਿਦਿਆਰਥੀ ਆਉਂਦਾ ਨਾ ਕਲਾਸ ਵਿੱਚ, ਜਿਹੜਾ ਲੈਸਨ ਲਿਖਦਾ ਹੈ, ਲਿਖਣ ਤੋਂ ਬਾਅਦ ਕੰਬਦੇ ਜੇ ਪੈਰਾਂ ਨਾਲ ਗੁਰੂ ਕੋਲ ਲੈ ਕੇ ਜਾਂਦਾ, ਟੀਚਰ ਕੋਲ, ਆ ਵੇਖੋ ਜੀ ਕੁਝ ਹੈ ਇਹਦੇ ਵਿੱਚ। ਗੁਰੂ ਫਿਰ ਵੇਖਦਾ ਤੇ ਜਿੱਥੇ ਜਿੱਥੇ ਉਹਨੂੰ ਦਿਸਦਾ ਇਹਨੇ ਗਲਤ ਲੈਸਨ ਪਾਇਆ, ਉੱਥੇ ਰੋਂਗ ਗੋਲ ਲਾ ਦਿੰਦਾ, ਰੋਂਗ ਨੰਬਰ, ਇੱਥੇ ਇੱਥੇ ਤੂੰ ਗਲਤੀ ਕੀਤੀ ਏ। ਸਾਨੂੰ ਤੇ ਜਾਚ ਹੀ ਨਹੀਂ ਆਈ ਗੁਰੂ ਕੋਲ ਆਉਣ ਦੀ। ਸਿੱਖ ਆਵੇ ਗੁਰੂ ਕੇ ਦਰਬਾਰ ਵਿੱਚ, ਸਿੱਖ ਕਰੇ ਸੇਵਾ, ਸਿੱਖ ਕਰੇ ਪਾਠ, ਜਦੋਂ ਕਰਕੇ ਸਮਾਪਤੀ ਤੇ ਜਾਣ ਲੱਗੇ ਤੇ ਗੁਰੂ ਸਾਹਿਬ ਨੂੰ ਇੱਕ ਵਾਰੀ ਕਵੇ, ਵਿਖਾਏ ਅੱਜ ਮੈਂ ਜਿਹੜਾ ਆਇਆ, ਕੁਝ ਗੱਲ ਬਣੀ ਠੀਕ ਏ ਕਿ ਗਲਤ, ਮੈਂ ਬਹੁਤ ਗਲਤੀਆਂ। ਫਿਰ ਗੁਰੂ ਰੋਂਗ ਲਾ ਦੇਗਾ ਵਿੱਚ ਵੀ ਤੂੰ ਇੱਥੇ ਇੱਥੇ ਅੱਜ ਗਲਤ ਕੀਤਾ, ਤੂੰ ਇੱਥੇ ਗਲਤ ਕੀਤਾ, ਅੱਜ ਪਾਠ ਕਰਦਿਆਂ, ਸੇਵਾ ਕਰਦਿਆਂ, ਸੰਗਤ ਕਰਦਿਆਂ ਇੱਥੇ ਇੱਥੇ ਗਲਤੀ ਕੀਤੀ, ਕੱਲ ਨੂੰ ਹੁਣ ਤੂੰ ਠੀਕ ਕਰਕੇ ਲਿਆਈ, ਘਰ ਵਿੱਚ ਅਭਿਆਸ ਕਰ, ਫਿਰ ਕਰੇਗਾ, ਫਿਰ ਕਰੇਗਾ। ਤੇ ਇੱਕ ਦਿਨ ਫਿਰ ਉਹਨੂੰ ਕਹਿੰਦੇ ਫਾਈਨਲ, ਅਖੀਰਲਾ, ਜਿੱਦਣ ਉਹਨੇ ਬਿਲਕੁਲ ਠੀਕ ਕਰ ਲਿਆ, ਉਸ ਦਿਨ ਫਿਰ ਉਹ ਸਾਰਾ ਕੁਝ ਵੇਖ ਕੇ ਗੁਰੂ ਨੇ ਕਿਹਾ ਸ਼ਾਬਾਸ਼, ਬਹੁਤ ਵਧੀਆ। ਆ ਸ਼ਾਬਾਸ਼ ਸ਼ਬਦ ਆਉਂਦਾ ਨਾ ਗੁਰਬਾਣੀ ਅੰਦਰ, ਸ਼ਾਬਾਸ਼ ਸ਼ਬਦ ਤੁਸੀਂ ਆਸਾ ਦੀ ਵਾਰ ਵਿੱਚ ਸੁਣੋਗੇ, ਸੰਤਾਂ ਵਿੱਚ, ਜਿਹਦੇ ਅੰਦਰ ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ, ਗੁਰੂ ਕੋਲ ਭਗਤੀ ਦਾ ਭੰਡਾਰਾ ਹੈ, ਗੁਰ ਸਤਿਗੁਰ ਸੱਚਾ ਸ਼ਾਹ ਹੈ, ਗੁਰੂ ਸ਼ਾਹ ਹੈ, ਸਿੱਖ ਦੇ ਹਰ ਰਾਸੇ ਸਿੱਖ ਨੂੰ ਉਹ ਨਾਮ ਦੀ ਪੂੰਜੀ ਉਧਾਰ ਦੇ ਦਿੰਦਾ ਹੈ, ਧਨ ਧਨ ਬਣਜਾਰਾ ਬਣਜ ਹੈ, ਸਿੱਖ ਉਸ ਨਾਮ ਦੀ ਪੂੰਜੀ ਨੂੰ ਲਿਜਾ ਕੇ ਫਿਰ ਉਹਦਾ ਵਪਾਰ ਕਰਕੇ ਲਿਆਉਂਦਾ ਹੈ, ਤੇ ਉਹਦੇ ਵਿੱਚ ਜਦੋਂ ਵਾਧਾ ਹੋ ਜਾਂਦਾ ਹੈ, ਧਨ ਧਨ ਬਣਜਾਰਾ ਬਣਜ ਹੈ, ਗੁਰ ਸ਼ਾਹੋ, ਫਿਰ ਗੁਰੂ ਸ਼ਾਹ ਵੱਲੋਂ ਉਹਨੂੰ ਕਿਹਾ ਜਾਂਦਾ ਹੈ ਸ਼ਾਬਾਸ਼ੇ, ਤੇਰੇ ਸ਼ਾਬਾਸ਼ ਵਾਹ ਕਰਕੇ ਵਿਖਾ ਦਿੱਤਾ, ਜੋ ਮੈਂ ਤੈਨੂੰ ਕਿਹਾ ਸੀ ਤੂੰ ਕਰਕੇ ਵਿਖਾਇਆ। ਪਰ ਉਸ ਕੀਤੇ ਹੋਏ ਨੂੰ ਪ੍ਰਵਾਨ ਤਾਂ ਹੋਣਾ, ਮੈਂ ਗੱਲ ਕਰ ਰਿਹਾ ਸੀ ਵਿਦਿਆਰਥੀ ਕੰਬਦਾ ਕਿਤੇ ਗਲਤ ਨਾ ਹੋ ਜਾ, ਕਿਆ ਜਾਣਾ ਕਿਆ ਹੋਏਗਾ ਰੀ ਮਾਈ, ਹਰ ਦਰਸ਼ਨ ਬਿਨ ਰਹਿਣ ਨਾ ਜਾਈ, ਆਪ ਨਹੀਂ ਕਰ ਸਕਦਾ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਕਰਾਮਾਤ ਹੈ ਧਰਮ, ਚੇਂਜ ਕਰ ਦਿੰਦਾ ਹੈ, ਮਾਰ ਕੇ ਨਵਾਂ ਬਣਾਉਂਦਾ ਹੈ। ਖਲ ਚਤੁਰ ਬੁਕੀਤਾ ਅੰਧਲੇ ਤਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, मैल खोई कोट अग हरे निर्मल पहे चीता सिंह बिलाई होए गयो त्रिण मेर दिखीता। ये सारियां गल्लां वापर सकदियां ते मैं शब्द संपूर्ण करन दा यतन करा जिदे विच कहिंदे पूरी होई करामात जिदे ते गुरु रामदास जी ने हथ रखिया बदल के रख दिता। पूरी होई करामात, करामात पूरी हो गई। ये शब्द हुण समा थोड़ा है, कल इहदी फिर अगे विचार करांगे। अज विच जिहड़ा चौपाई साहिब दे कुछ बंद करने भी जरूरी ने, अरदास कर रहे ने मेरी रखिया करो। गुरु ने सवारिया हमरे दुष्ट सब है तुम कावो, मेरे जीवन दे अंदरलियां बुरियाईयां नू मार दियो, मेरे अंदरले दुष्टां नू तुसी मारो। जदों अंदरले मार दिते हुण जदों सच प्रगट होया ते सच फिर अणख वाला हुंदा है, कुर्बानी वाला हुंदा है, वो बार भी फिर तेग फड़ लेंदा, उत्थे भी फिर बेनती करदा है तेरी इस बनाई हुई धरती ते जिन्नू तू सच खंड बनाया सी इहदे उत्ते बहुत सारे चोर ते दुष्ट आके बैठ गए। कबीर धरती साधकी तस्कर बैठे गाहे, इस तुक नू आपां नाल ना लवांगे। चौपाई साहिब यह धरती ते साधना करन वास्ते सी, नाम जपन वास्ते, मनुखां वास्ते सी। कबीर धरती साधकी तस्कर, तस्करदार थे चोर, इत्थे चोर बह गए ने कब्जा कर। धरती भार ना व्यापी तिन को लाहू लाहे, इस धरती नू भार ना लगे इसलिए उन्हां दा लाहू लाए दा अर्थे सिर लाउणे ने। यह गुरु ग्रंथ साहिब दा शब्द है, किते सिर लाउण नू पाप ना समझ लैणा। गुरु ने कहा है उन्हां दे सिर लाउणे धर्म है, जेड़े इंसानियत तो गिर के जिउंदे ने, जेड़े डिगे होए ने उन्हां नू कहा कलगियां वाले ने हुण मेरियां बाहवां विच पा बल, मैं ना दुष्टां दी आकड़ भन के रख दिया। ते इत्थे कह रहे ने हमरे दुष्ट सब है तुम काबो, अंदरलियां नू पहला मार, बाहरलियां वास्ते बाद विच अरदास। फिर कहिंदे आप हाथ दै मोहे बचावो, हथ दे के मेरी रखिया करो, मेनू बचा लो, मेरी सहायता करो। फिर कहिंदे सुखी बसै मोर परिवार, मेरा परिवार सुखी बसना चाहिदा। महाराज तुहाडा परिवार केड़ा है, दसो अपने परिवार बारे, किन्नू बचाउण दी गल पै करदे हो। परिवार नूं बचाउण दी पिता दे पहला भेज दिता तुसी, उदों ते नहीं तुसी कहा रब नूं भी मेरे गुरु, मेरे पिता गुरु तेग बहादुर साहिब नूं बचा लो, नहीं कहा। उत्थे जा के कहा पिता जी तुहाडे तो बिना इन्हां दी सहायता कौन करेगा, भावें उह परिवार है गुरु दा पर उन्होंने परिवारवाद नूं पिछे रखिया। ख्याल रखना जेड़ा गुरु साहब ने कहा सी ना भी तू विपरन दी रीत विच ग्यों ते मैं नहीं तेरी प्रतीत करनी, वह कम अज असी कर रहे हैं। अज सिख कौम दे उते हर एक थां ते परिवारवाद भारू है, परिवारवाद ते जातवाद ये दो हर एक थां ते गंद बन के टिकिया है जिथे मर्जी चले जाए। हुण मैं दी एक पासे व्याख्या शुरू कर दिया ते आ जिहड़ियां गल्लां तुसी मेरे तो सुन रहे हो फिर तुसी सुन नहीं सकोगे जे सच कह दिया बहुता। कहन नू गुरेज भी नहीं, कोई कोई भय भी नहीं, पर मेरा मकसद है बहुत सारियां होर गल्लां कहन वालियां ने पहला वह कह ली, कहांगे जरूर जे गुरु ने समा दिता, शक्ति दिती ते समा दिता। होर बहुत सारा कहन वाला, परिवारवाद गुरु ने नहीं किया, परिवार नूं अगे नहीं लिया। हां जे परिवार दे विच गुण है फिर कोई इतराज नहीं, परिवार दे विच गुण है उन्नी उहदे विच क्वालिटी है, उन्नी योग्यता है ते कोई ऐब नहीं। पर हुण की करो, यह प्रधान जी का लड़का है जी, भावें ठेके अगे डिगा हुआ है ते भी जथेदारी ना लड़का जो होया ਭਾਵੇਂ ਗੁਰਦੁਆਰੇ ਦੀ ਗੱਡੀ ਵਿੱਚ ਬਹਿ ਕੇ ਸ਼ਰਾਬ ਪੀ ਰਿਹਾ, ਇਹਨੂੰ ਕਿਵੇਂ ਰੱਦ ਕਰੀਏ? ਪਰਿਵਾਰ ਹੈ ਉਹ, ਫਿਰ ਕਹਾਂਗੇ ਅਸੀਂ ਬੜਾ ਪੰਥ ਨੂੰ ਜੀ ਇੰਨਾ ਉੱਚਾ ਚੁੱਕ ਦਿੱਤਾ ਜੀ। ਕਿਹੜਾ ਚੁੱਕਿਆ ਉੱਚਾ? ਪਰਿਵਾਰ ਸਾਰੇ ਠੀਕ ਨਹੀਂ ਹੁੰਦੇ, ਸੱਚ ਹੈ, ਗਲਤ ਵੀ ਹੁੰਦੇ ਨੇ ਵਿੱਚ ਸਾਰੇ ਮੈਂਬਰ। ਪਰ ਗੁਰੂ ਸਾਹਿਬ ਨੇ ਕਿਹਾ ਜੇ ਤੂੰ ਮੇਰੇ ਵੱਲ ਤੁਰਿਆ ਤੇ ਜਾਂ ਤੇ ਸਾਂਝ ਖਤਮ ਕਰ ਦੇ ਜਾਂ ਠੀਕ ਕਰ ਦੇ, ਦੋ ਗੱਲਾਂ ਨੇ, ਇੱਕ ਪਾਸੇ ਹੋ ਜਾ। ਜੇ ਤੇਰੇ ਕਹੇ ਤੇ ਨਹੀਂ ਕੋਈ ਤੁਰਦਾ, ਕਾਂਟਾ ਮਾਰ ਦੇ ਸਾਈਡ ਤੇ ਹੋ ਜਾ, ਕੋਈ ਸੰਬੰਧ ਨਹੀਂ ਹੈ। ਇੱਕ ਗੱਲ ਜ਼ਰੂਰ ਹੈ, ਗੁਰੂ ਹਰਿ ਰਾਏ ਸਾਹਿਬ ਨੇ ਸਿਖਾਇਆ, ਬਾਬਾ ਰਾਮ ਰਾਏ ਨੂੰ ਆਪ ਭੇਜਿਆ ਸੀ, ਪੁੱਤਰ ਸੀ ਨਾ, ਆਪ ਭੇਜਿਆ ਸੀ ਔਰੰਗਜ਼ੇਬ ਦੇ ਕੋਲ, ਜਾਓ ਗੁਰੂ ਨਾਨਕ ਦੀ ਗੱਲ ਕਰਨੀ ਉਹਨੇ ਬੁਲਾਇਆ। ਉੱਥੇ ਗਏ, ਔਰੰਗਜ਼ੇਬ ਨੇ ਸਤਿਕਾਰ ਦਿੱਤਾ, ਮਾਇਆ ਦਿਸ ਪਈ, ਕਰਾਮਾਤਾਂ ਵਿਖਾਈਆਂ, ਤੇ ਮੈਂ ਸਮਾਂ ਨਹੀਂ ਇਹਦਾ ਵਿਸਤਾਰ ਕਰਾਂ। ਬਾਣੀ ਦੀ ਤੁੱਕ ਬਦਲ ਦਿੱਤੀ, ਮਿੱਟੀ ਮੁਸਲਮਾਨ ਦੀ ਥਾਂ ਤੇ ਮਿੱਟੀ ਬੇਈਮਾਨ ਕਹਿ ਦਿੱਤੀ। ਗੁਰੂ ਹਰਿ ਰਾਏ ਸਾਹਿਬ ਨੂੰ ਕਿਸੇ ਦੱਸਿਆ, ਕਹਿਣ ਲੱਗੇ ਪੁੱਤਰ ਆਪਣੀ ਥਾਂ ਤੇ ਹੋਵੇਗਾ, ਮੇਰਾ ਉਹਦੇ ਨਾਲ ਮੇਲ ਗੁਰੂ ਨਾਨਕ ਦੇ ਸਿਧਾਂਤ ਕਰਕੇ ਹੈ, ਜੇ ਉਹਨੇ ਬਾਣੀ ਨੂੰ ਬਦਲਿਆ ਅੱਜ ਤੋਂ ਬਾਅਦ ਮੇਰੇ ਸਾਹਮਣੇ ਨਾ ਆਵੇ, ਸਾਈਡ ਤੇ ਚਲਾ ਜਾਏ, ਮੇਰਾ ਕੋਈ ਸੰਬੰਧ ਨਹੀਂ। ਹਾਂ ਜੇ ਉਹ ਇਹਦੇ ਅੱਗੇ ਝੁਕਦਾ, ਗਲਤੀ ਮਹਿਸੂਸ ਕਰਦਾ, ਸੋਧਿਆ ਜਾ ਸਕਦਾ, ਠੀਕ ਹੋ ਸਕਦਾ, ਕੋਈ ਸ਼ੱਕ ਨਹੀਂ। ਪਰ ਪਰਿਵਾਰਵਾਦ ਨਹੀਂ ਹੈ, ਗੁਰੂ ਦਾ ਪਰਿਵਾਰ ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਅਰਦਾਸ ਨਹੀਂ ਕੀਤੀ, ਇੱਧਰ ਸਾਹਿਬਜ਼ਾਦੇ ਵਿਛੜੇ ਨੇ, ਵੇਖੋ ਕਿਤੇ ਕਲਗੀਆਂ ਵਾਲੇ ਨੇ ਕਿਹਾ ਹੋਵੇ ਮੇਰੇ ਅਜੀਤ ਸਿੰਘ ਨੂੰ ਬਚਾ ਕੇ ਰੱਖੀ, ਮੇਰੇ ਜ਼ੋਰਾਵਰ ਸਿੰਘ ਨੂੰ ਬਚਾ ਕਿਹਾ ਕਦੇ? ਮੇਰੀ ਮਾਤਾ ਵਡੇਰੀ ਹੈ, ਚੱਲ ਵੱਡੇ ਸ਼ਹੀਦ ਹੋ ਗਏ ਨੇ, ਛੋਟਿਆਂ ਨੂੰ ਬਚਾ ਲੈ, ਤਰਲੇ ਲੈਂਦੇ ਹਾਂ ਨਾ ਅਸੀਂ, ਨਹੀਂ ਕਿਹਾ ਕਿਤੇ, ਸਭ ਵਾਰ ਕੇ ਰੱਖ ਦਿੱਤਾ। ਤੇ ਬਾਅਦ ਵਿੱਚ ਸੁੱਖ ਮੰਗੀ ਕਿਹਨਾਂ ਦੀ? ਆ ਮੇਰੇ ਪਰਿਵਾਰ ਨੂੰ ਸੁਖੀ ਕਰ ਦੇ, ਸੁਖੀ ਬਸੈ ਮੋਰੋ ਪਰਿਵਾਰਾ। ਕਿਹੜਾ ਪਰਿਵਾਰ? ਆ ਜਿਹੜਾ ਮੇਰਾ ਖਾਲਸਾ ਹੈ, ਇਹਨੂੰ ਸੁਖੀ ਕਰ, ਇਹ ਮੇਰਾ ਪਰਿਵਾਰ ਹੈ। ਆ ਮੇਰਾ ਪਰਿਵਾਰ ਨਹੀਂ ਜਿਹੜੇ ਕੰਨਾਂ ਵਿੱਚ ਮੁੰਦਰਾਂ ਪਾ ਕੇ ਫਿਰਦੇ ਨੇ ਫਿਰ ਵੀ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ, ਜਿਨ੍ਹਾਂ ਨੇ ਕੇਸ ਕਤਲ ਕਰਾ ਦਿੱਤੇ ਨੇ ਫਿਰ ਵੀ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੇ ਸਿੱਖ ਕਹਿੰਦੇ ਨੇ, ਤੇ 13 ਪੋਹ ਦੇ ਮੇਲੇ ਤੇ ਜਾ ਕੇ ਲੰਗਰ ਲਾਉਂਦੇ ਨੇ, ਇਹ ਨਹੀਂ ਪਰਿਵਾਰ ਮੇਰਾ। ਮੇਰਾ ਪਰਿਵਾਰ ਖਾਲਸਾ ਹੈ, ਇਹਨੂੰ ਸੁਖੀ ਕਰ। ਫਿਰ ਅੱਗੇ ਇੱਕ ਹੋਰ ਬੜੀ ਪਿਆਰੀ ਗੱਲ ਕਹਿ ਦਿੱਤੀ, ਕਹਿੰਦੇ ਸੇਵਕ ਸਿੱਖ ਸਭ ਹੈ ਕਰਤਾਰ। ਇੱਥੇ ਦੋ ਗੱਲਾਂ ਨੇ, ਹੁਣ ਮੈਂ ਬਹੁਤਾ ਵਿਸਤਾਰ ਨਹੀਂ ਕਰ ਸਕਦਾ। ਗੁਰੂ ਸਾਹਿਬ ਨੇ ਚੀਜ਼ਾਂ ਦੋ ਵਰਤੀਆਂ ਨੇ, ਇੱਕ ਤੇ ਸੇਵਕ, ਇੱਕ ਸਿੱਖ। ਸਿੱਖ ਦਾ ਮਤਲਬ ਹੈ ਖਾਲਸਾ, ਸੇਵਕ ਕੌਣ ਨੇ? ਖਾਲਸਾ ਸੇਵਕ ਵੀ ਹੈ ਤੇ ਖਾਲਸਾ ਵੀ ਹੈ, ਸਿੱਖ ਵੀ ਹੈ। ਸੇਵਕ ਇੱਥੇ ਉਹਨਾਂ ਨੂੰ ਕਿਹਾ ਜਿਹੜੇ ਦੂਜੇ ਧਰਮਾਂ ਤੋਂ ਗੁਰੂ ਤੇ ਵਿਸ਼ਵਾਸ ਰੱਖਦੇ ਨੇ, ਜਿਵੇਂ ਪੀਰ ਬੁੱਧੂ ਸ਼ਾਹ, ਕੋਈ ਹਿੰਦੂ ਮਤ ਵਿੱਚੋਂ ਹੈ, ਕੋਈ ਮੁਸਲਮਾਨ ਵਿੱਚੋਂ ਹੈ, ਕੋਈ ਈਸਾਈਆਂ ਵਿੱਚੋਂ ਹੈ, ਕਿਸੇ ਵੀ ਮਤ ਵਿੱਚੋਂ ਹੈ, ਅਜੇ ਉਹ ਸਿੱਖ ਨਹੀਂ ਬਣਿਆ ਪਰ ਗੁਰੂ ਨਾਲ ਪਿਆਰ ਕਰਦਾ, ਸੇਵਾਦਾਰ ਤੇ ਹੈ ਨਾ, ਸੇਵਾ ਨਹੀਂ ਕਰਦਾ ਉਹ ਦੂਜੇ ਮਜ਼ਹਬ ਦਾ ਹੈ, ਸਿੱਖੀ ਮੰਡਲ ਵਿੱਚ ਨਹੀਂ ਆਇਆ ਪਰ ਸੇਵਕ ਹੈ। ਮੇਰੇ ਕਲਗੀਆਂ ਵਾਲੇ ਨੇ ਆਪਣੇ ਸੇਵਕਾਂ ਦੀ ਵੀ ਖੈਰ ਮੰਗੀ ਹੈ, ਜਿਹੜੇ ਅਜੇ ਖਾਲਸੇ ਨਹੀਂ ਉਹਨਾਂ ਵਾਸਤੇ ਵੀ ਅਰਦਾਸ ਕਰਦੇ ਨੇ ਵੀ ਇਹਨਾਂ ਨੂੰ ਵੀ ਸੇਵਕ ਸਿੱਖ ਸਭ ਹੈ ਕਰਤਾਰਾ। ਹੇ ਕਰਤਾਰ, ਜਿਹੜੇ ਗੁਰੂ ਨਾਨਕ ਦੇ ਸਿੱਖ ਨੇ ਤੇ ਜਿਹੜੇ ਦੂਜੇ ਧਰਮਾਂ ਦੇ ਲੋਕ ਮੇਰੇ ਗੁਰੂ ਨਾਨਕ ਤੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖਦੇ ਨੇ, ਉਹਨਾਂ ਦੀ ਵੀ ਰਾਖੀ ਕਰੀ, ਉਹਨਾਂ ਤੇ ਵੀ ਰਹਿਮਤ ਭਰਿਆ ਹੱਥ ਰੱਖੀ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈ ਤੇ ਸਮਾਪਤੀ ਹੋਵੇਗੀ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।